सगरी संगत मोता जय जय शब्द भगत कहो कोता महा महात्म सत गुर केरा दर्शन को दर्शत कहो पेरा
सदगुरु देव महाराज अंतर जानी सच्चे पातशाह जी महाराज बाणी गुरु गुरु है बाणी विच बाणी अमृत सारे गुरबाणी कह सेवक जन मान प्रतख गुरु निसारे श्री गुरु ग्रंथ साहब जी की गोद विच जुड़ बैठी सार संगत जी संध्या के दीवान वीकेंड के दीवान सभी ने और इन्होंने दीवानों में आप जी गुरबाणी का आनंद माणिया सुखमी साहब के पाठ लहरा साहब के पाठ सुने हैं सत्कारयोग भाई जरनैल सिंह जी की रचना तो अमृत ने गुरबाणी का कीर्तन सरवण किया है जिन्हें सत्कारयोग श्री सैकी साहब ने दसिया है कि अज वो लड़ी जो सतगुरु नानक देव जी ने इतिहास की जिस ग्रंथ का नाम श्री गुरु नानक प्रकाश है ये दो ग्रंथ ने जिहदा भोग है इहदा नाम श्री गुरु नानक प्रकाश ये कवि जी ने सन 1823 ईस्वी 1880 बिक्रमी पूरा किया यानी इस ग्रंथ में पूरे होने लगभग 193 साल हो चुके ये ग्रंथ पूरा होया। दूसरा जरा ग्रंथ है वह नाम है गुर प्रताप सूर्य ग्रंथ वो कर्म शुरू हो गुरु नानक देव गुरु अंगद देव जी तो लै के गुरु गोबिंद सिंह दनों पातशाह इतिहास आए सो ये मर्यादा है संप्रदावान गुरुद्वारे जिथे भी असं कथा करते हाँ गुरुद्वारे भावे श्रोमणी गुरुद्वारा प्रबंधक कमेटी के हैं भावे किसी होर प्रबंधक कमेटी के ਜਾਂ ਕਿਸੇ ਸੰਪਰਦਾ ਦੇ ਵੀ ਜਿੱਥੇ ਕਥਾ ਚੱਲਦੀ ਕਥਾ ਉੱਤੇ ਵੀ ਜਦੋਂ ਨਾਨਕ ਪ੍ਰਕਾਸ਼ ਦਾ ਭੋਗ ਪੈਂਦਾ ਉਹਦੀ ਅਰਦਾਸ ਵੱਖਰੀ ਹੁੰਦੀ, ਜਦੋਂ ਸੂਰਜ ਪ੍ਰਕਾਸ਼ ਦਾ ਭੋਗ ਪੈਂਦਾ ਉਹਦੀ ਅਰਦਾਸ ਵੱਖਰੀ ਹੁੰਦੀ ਹੈ। ਇਹ ਮਰਿਆਦਾ, ਸੋ ਇਸ ਮਰਿਆਦਾ ਨੂੰ ਮੁੱਖ ਰੱਖਦਿਆਂ ਅੱਜ ਇਸ ਗ੍ਰੰਥ ਦਾ ਭੋਗ ਪਏਗਾ। ਪਰ ਗੁਰੂ ਸਾਹਿਬਾਂ ਦੀ ਜਿਹੜੀ ਅਗਲੀ ਕਥਾ ਸੂਰਜ ਪ੍ਰਕਾਸ਼ ਤੋਂ ਉਹ ਜਾਰੀ ਰਹੇਗੀ, ਕੱਲ੍ਹ ਤੋਂ ਸ਼ੁਰੂ ਹੋਵੇਗੀ। ਸੋ ਅੱਜ ਆਪਾਂ ਉਹ ਪ੍ਰਸੰਗ ਸੁਣੀਏ ਜਦੋਂ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਸੱਚਖੰਡ ਗਮਨ ਕਰ ਰਹੇ ਸਨ। ਕੱਲ੍ਹ ਵੀ ਪਰਸੋਂ ਵੀ ਆਪਾਂ ਲਗਾਤਾਰ ਸੁਣਦੇ ਆ ਰਹੇ ਹਾਂ। ਸਾਹਿਬਜ਼ਾਦੇ ਲੇਟ ਆਏ, ਦੋਵਾਂ ਸਾਹਿਬਜ਼ਾਦਿਆਂ ਨੇ ਜਦੋਂ ਦੇਖਿਆ ਪਿਤਾ ਜੀ ਸੱਚਖੰਡ ਗਮਨ ਕਰਕੇ ਬੜੀ ਵਿਰਾਗ ਵਿੱਚ ਆ ਕੇ ਬਾਬਾ ਸ੍ਰੀ ਚੰਦ ਜੀ ਅਰਦਾਸ ਕੀਤੀ, ਇਹ ਗਰੀਬ ਨਿਵਾਜ ਪਿਤਾ ਜੀ ਅਸੀਂ ਤੁਹਾਡੀ ਮਹਿਮਾ ਨੂੰ ਨਹੀਂ ਜਾਣ ਸਕੇ, ਅਸੀਂ ਆਮ ਪਿਤਾ ਹੀ ਸਮਝਿਆ, ਅੱਜ ਪਤਾ ਲੱਗਾ ਕਿ ਤੁਹਾਡੀ ਮਹਾਨ ਹਸਤੀ ਕੀ ਹੈ, ਕਿਰਪਾ ਕਰੋ। ਜੇ ਮਾਤਾ ਜੀ ਦੇ ਆਖੇ ਤਿੰਨ ਦਿਨ ਰੁਕ ਗਏ ਸੀ ਤੇ ਸਾਡੀ ਬੇਨਤੀ ਤੇ ਦੋ ਘੜੀਆਂ ਦੀ ਆ ਜਾਓ। ਗੁਰੂ ਸਾਹਿਬ ਜੀ ਦੋ ਘੜੀਆਂ ਵਾਸਤੇ ਵਾਪਸ ਆਏ, ਨੇਤਰ ਖੋਲੇ, ਸਾਹਿਬਜ਼ਾਦਿਆਂ ਨੂੰ ਦਰਸ਼ਨ ਦਿੱਤੇ, ਉਪਦੇਸ਼ ਦਿੱਤਾ, ਤਾਂ ਬਾਬਾ ਬੁੱਢਾ ਜੀ ਕੋਲ ਖੜੇ ਸਨ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਮਾਂ ਬਹੁਤ ਕੀਮਤੀ ਹੈ, ਇੱਕ ਪਲ ਪਲ ਮਹਿੰਗਾ ਹੈ, ਪਰ ਇਹਨਾਂ ਪਲਾਂ ਨੂੰ ਸਫਲਾ ਕਰੋ, ਵਾਹਿਗੁਰੂ ਮੰਤਰ ਦੇ ਅਰਥ ਦੱਸੋ। ਤਾਂ ਸਤਿਗੁਰੂ ਜੀ ਨੇ ਆਖਿਆ, ਵਾਹ ਨਾਮ ਅਸਜਗ ਦਾ ਹੈ, ਜੋ ਪਰਮਾਤਮਾ ਬਹੁਤ ਹੀ ਵਿਚਿੱਤਰ ਹੈ, ਜਿਹਦੀ ਕੁਦਰਤ ਦਾ ਕੋਈ ਅੰਤ ਨਹੀਂ, ਉਹਨੂੰ ਕਹਿੰਦੇ ਵਾਹ ਜੀ ਵਾਹ। ਜਦੋਂ ਵਾਹਿਗੁਰੂ ਦੇ ਰੰਗ ਦੇਖਦੇ ਹਾਂ, ਵਾਹਿਗੁਰੂ ਦੇ ਧੰਨ ਦੇਖਦੇ ਹਾਂ, ਵਾਹਿਗੁਰੂ ਦੀ ਲੀਲਾ ਦੇਖਦੇ ਹਾਂ, ਤੇ ਸਾਡੇ ਮੂੰਹ ਤੋਂ ਨਿਕਲਦਾ ਵਾਹ, ਤੂੰ ਹੈ ਵਾਹ, ਤੇਰੀ ਰਜਾਈ। ਤੇ ਗੁਰੂ ਨਾਮ ਹਨੇਰੇ ਦਾ ਹੈ ਤੇ ਰੂਹ ਨਾਮ ਰੋਸ਼ਨੀ ਦਾ ਹੈ, ਜਿਹੜਾ ਸਾਡੇ ਅੰਦਰ ਦੇ ਹਨੇਰੇ ਨੂੰ ਖਤਮ ਕਰਕੇ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਕਰਦਾ ਹੋਇਆ ਵਾਹਿਗੁਰੂ। ਇਹਦੇ ਬੜੇ ਵਿਸਥਾਰ ਵਾਲੇ ਅਰਥ ਆਪਾਂ ਕੱਲ੍ਹ ਸੁਣੇ ਸਨ। ਬਾਬਾ ਬੁੱਢਾ ਜੀ ਅਰਥ ਸੁਣ ਕੇ ਮਹਾਰਾਜ ਦੀ ਉਸਤਤ ਕੀਤੀ, ਸੱਚੇ ਪਾਤਸ਼ਾਹ ਤੁਸੀਂ ਬੜੇ ਮਹਾਨ, ਬੜੇ ਵੱਡੇ। ਇਹ ਉਸਤਤ ਸਾਰੀ ਸੰਗਤ ਨੇ ਕੀਤੀ, ਬਾਬਾ ਬੁੱਢਾ ਜੀ ਦੀ ਰਸਨਾ ਤੋਂ ਬੋਲ ਕੇ ਸਮਝੋ। ਸਭ ਸੰਸਾਰ ਦੇ ਉਸ ਵੇਲੇ 33 ਕਰੋੜ ਦੇਵਤੇ ਵੀ ਉੱਥੇ ਹੱਥ ਜੋੜ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਨਮਸਕਾਰਾਂ ਕਰ ਰਹੇ ਸਨ। ਉੱਥੇ ਕੁੱਲ ਸ੍ਰਿਸ਼ਟੀ, ਕੁੱਲ ਸ਼ਕਤੀਆਂ ਸਾਰੀਆਂ ਹਾਜ਼ਰ ਸਨ ਮਹਾਰਾਜ ਦੇ ਚਰਨਾਂ ਵਿੱਚ। ਉਸ ਵੇਲੇ ਦੀ ਕਥਾ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਬਿਆਨ ਕਰ ਰਹੇ ਹਨ। ਆਪਣੀਆਂ ਮਨ ਬਿਰਤੀਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਤੇ, ਅੱਜ ਕੱਲ੍ਹ ਉਹ ਜਗ੍ਹਾ ਪਾਕਿਸਤਾਨ ਵਿੱਚ ਚਲੀ ਗਈ ਹੈ, ਉੱਥੇ ਬਹਿ ਚੱਲੀਏ ਸਾਧ ਸੰਗਤ ਜੀ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸੁਣ ਕਰ ਸਗਰੀ ਸੰਗਤ ਮੋਦਾ,
ਸਾਰੀ ਸੰਗਤ ਨੇ ਗੁਰੂ ਦੀ ਉਸਤਤ ਸੁਣੀ ਹੈ ਬਾਬਾ ਬੁੱਢਾ ਜੀ ਦੇ ਮੁੱਖ ਤੋਂ, ਤੇ ਸਾਰੀ ਸੰਗਤ ਬੜੀ ਪ੍ਰਸੰਨ ਹੋਈ ਹੈ।
ਜੈ ਜੈ ਸ਼ਬਦ ਬਦਤ ਨਮੋ ਕੋਟਾ,
ਸਾਰੇ ਪਾਸਿਆਂ ਤੋਂ ਸਾਰੇ ਜੈ ਜੈਕਾਰ ਭਰਦੇ ਹਨ।
ਮਹਾ ਮਹਾਤਮ ਸਤਿਗੁਰ ਤੇਰਾ,
ਸਤਿਗੁਰਾਂ ਦਾ ਮਹਾਤਮ ਬਿਆਨ ਕਰਦੇ ਤੇ ਸਤਿਗੁਰ ਬੜੇ ਵੱਡੇ ਹਨ, ਵੱਡੇ ਹਨ, ਵੱਡੇ ਹਨ, ਵੱਡੀ ਨੂੰ ਵੱਡਾ ਅਪਾਰ, ਤੇਰਾ ਮਰਤਬਾ ਰੰਗ ਪੁਰੰਗ ਅਨੇਕ ਨਾ ਜਾਪਣ ਕਰਤਬਾ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ।
ਦਰਸ਼ਨ ਕੋ ਦਰਸ਼ਨ ਚਮਕੇਰਾ,
ਚਾਰੇ ਪਾਸਿਓਂ ਸੰਗਤਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਰਹੀਆਂ ਨੇ ਤੇ ਆਪਣੇ ਨੇਤਰਾਂ ਨੂੰ ਸਫਲਾ ਕਰ ਰਹੀਆਂ ਨੇ। ਫਿਰ ਗੁਰੂ ਸਾਹਿਬ ਜਾਣੀ ਜਾਣ ਆਉਣ ਵਾਲਾ ਸਮਾਂ ਜਾਣ ਕੇ ਬਚਨ ਕੀਤਾ ਵੀ ਸਾਡੇ ਆਲੇ ਦੁਆਲੇ ਕਨਾਦ ਲਾ ਦਿਓ, ਪੜਦਾ ਕਰ ਦਿਓ। ਹਾਂਜੀ, ਚਾਰੇ ਪਾਸੇ ਘੇਰਾ ਘੱਟ ਕੇ ਆਲੇ ਦੁਆਲੇ ਪੜਦਾ ਕਰ ਦਿਓ, ਕਨਾਦ ਤਾਣ ਦਿਓ ਤਾਂ ਕਿ ਕੋਈ ਅੰਦਰ ਨਾ ਆ ਸਕੇ। ਜਿੰਨੇ ਵੀ ਭਾਈ ਤੁਸੀਂ ਗੁਰਸਿੱਖ ਹੋ ਹੁਣ ਬਾਹਰ ਹੋ ਜਾਓ, ਕਨਾਤ ਤੋਂ ਬਾਹਰ ਚਲੇ ਜਾਓ, ਔਰ ਸਤਿਗੁਰੂ ਕਹਿੰਦੇ ਭਾਈ ਬਾਹਰ ਜਾ ਕੇ ਰੋਣਾ ਨਹੀਂ, ਬੈਰਾਗ ਨਹੀਂ ਕਰਨਾ, ਬਲਕਿ ਨਾਮ ਜਪਣਾ, ਵਾਹਿਗੁਰੂ 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 ਦਾ ਸਿਮਰਨ ਕਰਨਾ, ਕੀਰਤਨ ਕਰਨਾ, ਪਰਮੇਸ਼ਰ ਦੇ ਗੁਣ ਗਾਣੇ ਹਨ। ਗੁਰੂ ਸਾਹਿਬ ਦਾ ਹੁਕਮ ਸੁਣ ਕੇ ਸੇਵਾਦਾਰਾਂ ਨੇ ਭਾਈ ਸਧਾਰਨ ਜੀ, ਬਾਬਾ ਬੁੱਢਾ ਜੀ, ਭਾਈ ਭਗੀਰਤ ਜੀ, ਭਾਈ ਕਮਲਾ ਜੀ, ਬਾਬਾ ਸ੍ਰੀ ਚੰਦ ਜੀ, ਬਾਬਾ ਲਕਸ਼ਮੀ ਦਾਸ ਜੀ, ਸਾਰਿਆਂ ਨੇ ਰਲ ਕੇ ਤਨਾਤ ਤਾਣ ਦਿੱਤੀ ਹੈ। ਆਲੇ ਦੁਆਲੇ ਸਤਿਗੁਰਾਂ ਦੇ ਜਿੱਥੇ ਗੁਰੂ ਸਾਹਿਬ ਜੀ ਬਿਰਾਜੇ ਸਨ, ਤਨਾਤ ਨਾਲ ਘੇਰਾ ਕਰ ਦਿੱਤਾ, ਪਰਦਾ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ। ਗੁਰੂ ਮਹਾਰਾਜ ਜੀ ਚਿੱਟਾ ਚਾਦਰਾ ਆਪਣੇ ਚਿਹਰੇ ਤੇ ਆਪ ਲੈ ਕੇ ਵਿਰਾਜ ਗਏ ਹਨ। ਸੱਚੇ ਪਾਤਸ਼ਾਹ ਸੱਚਖੰਡ ਜਾਣ ਲੱਗੇ ਹਨ ਤੇ ਚਿੱਟਾ ਚਾਦਰਾ ਆਪਣੇ ਉੱਪਰ ਲੈ ਕੇ ਵਿਰਾਜ ਗਏ, ਲੇਟ ਗਏ ਹਨ ਸਤਿਗੁਰੂ ਜੀ। ਜਦੋਂ ਸਤਿਗੁਰੂ ਜੀ ਜੋਤੀ ਜੋਤ ਸਮਾਨ ਦਾ ਕੌਤਕ ਕੀਤਾ ਹੈ, ਬਾਹਰ ਜਿੰਨੀ ਵੀ ਸੰਗਤ ਸੀਗੀ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਖੜੀ ਸੀ, ਸਾਰਿਆਂ ਦਾ ਬੈਰਾਗ ਛੁੱਟ ਗਿਆ ਸਾਧ ਸੰਗਤ ਦੀ। ਭਾਵੇਂ ਗੁਰੂ ਸਾਹਿਬ ਨੇ ਆਖਿਆ ਸੀ ਰੋਣਾ ਨਹੀਂ ਕਿਸੇ ਨੇ, ਪਰ ਫਿਰ ਵੀ ਜਿਸ ਪਿਆਰੇ ਤੋਂ ਨੇ ਹੋ ਤਿਸ ਆਗੈ ਮਰ ਚੱਲੀ ਹੈ, ਜਗ ਜੀਵਨ ਸੰਸਾਰ ਕਾਂਕੇ ਪਾਛੇ ਜੀਵਨ। ਇਹ ਬਚਨ ਗੁਰੂ ਅੰਗਦ ਦੇਵ ਜੀ ਨੇ ਕਹੇ ਨੇ, ਉਹਨਾਂ ਨੇ ਉਦੋਂ ਕਹੇ ਨੇ ਜਦੋਂ ਖੰਡੂਰ ਸਾਹਿਬ ਇਹ ਖਬਰ ਪਹੁੰਚੀ ਮਹਾਰਾਜ ਜੋਤੀ ਜੋਤ ਸਮਾਏ, ਕਿਉਂਕਿ ਗੁਰੂ ਅੰਗਦ ਦੇਵ ਜੀ ਉੱਥੇ ਨਹੀਂ ਸਨ। ਹੁਕਮ ਸੀ ਵੀ ਤੁਸੀਂ ਇੱਥੇ ਨਹੀਂ ਰਹਿਣਾ, ਕਰਤਾਰਪੁਰ ਚਲੇ ਜਾਓ, ਖੰਡੂਰ ਸਾਹਿਬ ਚਲੇ ਜਾਓ, ਅਸੀਂ ਤੁਹਾਨੂੰ ਉੱਥੇ ਦਰਸ਼ਨ ਦੇਵਾਂਗੇ। ਗੁਰੂ ਅੰਗਦ ਦੇਵ ਜੀ ਕਰਤਾਰਪੁਰ ਨੇੜੇ ਨਹੀਂ ਸਨ ਜੋਤੀ ਜੋਤ ਸਮਾਉਣ ਵੇਲੇ, ਹੁਕਮ ਸੀ ਵੀ ਉੱਥੇ ਨਹੀਂ ਰਹਿਣਾ, ਉਹ ਚਲੇ ਗਏ ਸਨ। ਪਰ ਜਦੋਂ ਖਬਰ ਮਿਲੀ ਸੀ ਤੇ ਉਹਨਾਂ ਦਾ ਵੀ ਬੈਰਾਗ ਛੁੱਟ ਗਿਆ ਸੀ ਤੇ ਉਹਨਾਂ ਨੇ ਇਹ ਬਚਨ ਕਹੇ ਸੀ, ਜਿਹੜੇ ਪਿਆਰੇ ਨਾਲ ਪਿਆਰ ਹੋਵੇ ਉਹਦੇ ਤੋਂ ਪਹਿਲਾਂ ਮਰ ਜਾਂਦੇ ਹਨ, ਜਿਸ ਪਿਆਰੇ ਸਿਉਂਦੇ ਹੋ ਕਿਸੇ ਅੱਗੇ ਮਰ ਚੱਲੀਏ, ਪ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਣਾ, ਉਸ ਗੁਰੂ ਨਾਨਕ ਦੇ ਪਿੱਛੇ ਜੀਣਾ ਪ੍ਰਿਗ ਨੂੰ ਕਾਹਲਾ ਜੀਣਾ। ਏਦਾਂ ਉਹ ਇੱਕ ਗੁਰੂ ਅੰਗਦ ਦੇਵ ਜੀ ਦੀ ਅਵਸਥਾ ਨਹੀਂ, ਉਸ ਵੇਲੇ ਸਾਰੇ ਸਿੱਖ ਜਗਤ ਸੀ ਜਿਹਨੇ ਜਿਹਨੇ ਗੁਰੂ ਦੇ ਪਿਆਰ ਵਾਲੇ ਸਨ। ਬਾਬਾ ਬੁੱਢਾ ਜੀ ਅੱਖਾਂ ਚ ਹੰਝੂ ਆ ਗਏ, ਭਾਈ ਕਮਾਲੀਆ ਜੀ ਦੀਆਂ ਅੱਖਾਂ ਚ ਬੈਰਾਗ ਦਾ ਜਨ ਛਾ ਗਿਆ, ਬਾਬਾ ਸ੍ਰੀ ਚੰਦ ਜੀ ਸਤਿਗੁਰਾਂ ਦੇ ਪੁੱਤਰ ਵੀ ਰੋਣ ਲੱਗ ਪਏ, ਬਾਬਾ ਲਖਮੀ ਚੰਦ ਜੀ ਵੀ, ਬਾਕੀ ਜਿੰਨੀਆਂ ਸੰਗਤਾਂ ਸਨ, ਨਾਲੇ ਤਾਂ ਵਾਹਿਗੁਰੂ ਬੋਲਦੀਆਂ ਨੇ ਤੇ ਨਾਲੇ ਗਲਾ ਭਰ ਜਾਂਦਾ ਹੈ। ਹਜ਼ਾਰਾਂ ਸੰਗਤਾਂ ਦੀਆਂ ਅੱਖਾਂ ਚੋਂ ਹੰਝੂ ਵਗਦੇ ਨੇ ਤੇ ਵਾਹਿਗੁਰੂ 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 ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦਾ ਜਾਪ ਕਰਦੀਆਂ ਸੰਗਤਾਂ। ਉਦੋਂ ਮਹਾਰਾਜ ਦੇ ਸੰਸਕਾਰ ਦੀਆਂ ਤਿਆਰੀਆਂ ਹੋਣ ਲੱਗੀਆਂ, ਜੋ ਸਮਾਨ ਤਿਆਰ ਕਰਕੇ ਰੱਖਿਆ ਸੀ ਸੰਸਕਾਰ ਵਾਸਤੇ, ਚੰਦਨ ਦੀ ਲੱਕੜੀ ਲਿਆਂਦੀ ਸੀ ਸਿੱਖਾਂ ਨੇ, ਉਹ ਸਾਰਾ ਸਮਾਨ ਇਕੱਠਾ ਕੀਤਾ ਹੈ। ਬਹੁਤ ਸਾਰੀ ਲੱਕੜੀ ਚੰਦਨ ਜੀ ਲਿਆ ਲਿਆ ਕੇ ਰੱਖੀ ਹੋਈ ਸੀ ਪਿਆਰਿਆਂ ਪ੍ਰੇਮੀਆਂ ਸਿੱਖਾਂ ਨੇ, ਸੱਚੇ ਪਾਤਸ਼ਾਹ ਹੁਕਮ ਜਿਵੇਂ ਹੋਇਆ ਸੀ। ਬੜੇ ਗੁਲਾਬ ਦੇ, ਚਮੇਲੀ ਦੇ, ਕਮਲ ਦੇ ਸੋਹਣੇ ਸੋਹਣੇ ਫੁੱਲ ਪ੍ਰੇਮੀ ਸਿੱਖ ਲੈ ਕੇ ਆਏ ਸਨ ਤੇ ਬੜੀਆਂ ਸੁਗੰਧੀ ਵਾਲੀਆਂ ਵਸਤੂਆਂ ਧੂਪ ਆਦਿ ਤੁਫਾ ਕੇ ਉੱਥੇ ਬੜੀ ਮਹਿਕ ਹੋ ਰਹੀ ਸੀ। ਹਾਂਜੀ, ਜੋ ਸੰਸਕਾਰ ਦੇ ਵਿੱਚ ਸਮੱਗਰੀ ਪਾਈ ਦੀ ਹੈ ਅੰਗੀਠੇ ਦੇ ਵਿੱਚ, ਉਹ ਸਾਰੀ ਉੱਥੇ ਹਾਜ਼ਰ ਸੀ। ਸਾਧ ਸੰਗਤ ਜੀ ਇਸਤਰੀਆਂ ਤੇ ਪੁਰਸ਼ ਸਭ ਰੋ ਰਹੇ ਸਨ, ਭਾਵੇਂ ਗੁਰੂ ਦਾ ਹੁਕਮ ਸੀ ਰੋਣਾ ਨਹੀਂ, ਪਰ ਸਾਧ ਸੰਗਤ ਜੀ ਪਿਆਰ ਜਿਹੜਾ ਨਾ ਉਹ ਰੋਕਿਆਂ ਰੁਕਦਾ ਨਹੀਂ। ਪ੍ਰੇਮ ਦੀਆਂ ਖੇਡਾਂ ਐਸੀਆਂ, ਮਨ ਕਹਿੰਦਾ ਸੀ ਵੀ ਗੁਰੂ ਦਾ ਹੁਕਮ ਮੰਨੀਏ ਪਰ ਮੰਨਦਾ ਨਹੀਂ ਸੀ। ਪਿਆਰੇ ਸਤਿਗੁਰੂ ਦੀ ਯਾਦ ਉਹਨਾਂ ਸਿੱਖਾਂ ਦੀਆਂ ਅੱਖਾਂ ਚ ਹੰਝੂ ਲੈ ਆਉਂਦੀ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਸਾਰੀ ਸੰਗਤ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਜਿਵੇਂ ਤੁਦਨੋਂ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ, ਜਿਹੜੇ ਉਸ ਵੇਲੇ ਉੱਥੇ ਖੜੇ ਸਨ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜਪ ਰਹੇ ਸਨ। ਅਜੇ ਸੰਸਕਾਰ ਦੀ ਤਿਆਰੀ ਹੋਣ ਲੱਗੀ ਕਿ ਪਠਾਣਾ ਦਾ ਇੱਕ ਬੜਾ ਵੱਡਾ ਜਥਾ, ਕੋਈ 500-700 ਹਜ਼ਾਰ ਪਠਾਨ ਇਕੱਠੇ ਆ ਗਏ। ਗੁਰੂ ਮਹਾਰਾਜ ਦੇ ਦਰਸ਼ਨਾਂ ਦਾ ਉਹਨਾਂ ਨੂੰ ਬੜਾ ਸ਼ੌਂਕ ਸੀਗਾ, ਉਹਨਾਂ ਨੂੰ ਪਤਾ ਲੱਗਾ ਸੀ ਕਿ ਗੁਰੂ ਜੀ ਜਾ ਰਹੇ ਨੇ, ਪਰਦਾ ਕਰ ਰਹੇ ਨੇ, ਦਰਸ਼ਨ ਕਰ ਲਈਏ, ਉਹ ਸਾਰੇ ਪਠਾਨ ਹਥਿਆਰਬੰਦ ਕਾਤਰੇ ਤਲਵਾਰਾਂ ਤੇ ਬੰਦੂਕਾਂ ਬੈਠੇ ਖੜੇ ਹੋਏ ਘੋੜਿਆਂ ਦੇ ਚੜੇ ਤੇ ਆ ਗਏ।
ਪਠਾਣਾ
ਨੇ ਵੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨ ਕੀਤੀ ਹੋਈ ਸੀ, ਗੁਰੂ ਦੇ ਮੁਰੀਦ ਸਨ। ਗੁਰੂ ਮਹਾਰਾਜ ਨੂੰ ਮੁਸਲਮਾਨ ਵੀ ਮੰਨਦੇ, ਹਿੰਦੂ ਵੀ ਮੰਨਦੇ। ਅੱਗੇ ਮਹਾਰਾਜ ਦੇ ਜਦੋਂ ਆਏ ਤਾਂ ਕਨਾਤ ਲੱਗੀ ਹੋਈ ਹੈ, ਚਾਰੇ ਪਾਸੇ ਕਨਾਤ ਪਾਣੀ ਹੋਈ ਹੈ। ਕਨਾਤ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਰੂਪ ਹੈ, ਉਹਨਾਂ ਦਾ ਸਰੀਰ ਹੈ। ਕਿਸੇ ਨੂੰ ਦਰਸ਼ਨ ਹੋਣ ਦੀ ਹੁਣ ਆਗਿਆ ਨਹੀਂ ਹੈ। ਪਠਾਣਾ ਨੇ ਵੇਖਿਆ ਵੀ ਇਹ ਤਾਂ ਕਨਾਤ ਲੱਗੀ ਹੋਈ ਹੈ, ਬੜੇ ਹੈਰਾਨ ਹੋਏ ਨੇ ਵੇਖ ਕੇ। ਪਠਾਣ ਨਿਰਾਸ਼ ਹੋ ਗਏ ਵੀ ਸਾਡੀ ਦਰਸ਼ਨ ਨਹੀਂ ਹੋਏ, ਅਸੀਂ ਤਾਂ ਦਰਸ਼ਨ ਕਰਨ ਲਈ ਆਏ ਸੀ ਪਰ ਸਾਡੀ ਕਿਸਮਤ ਮਾੜੀ, ਅਸੀਂ ਦੇਰੀ ਨਾਲ ਆਏ ਹਾਂ, ਅਸੀਂ ਤਾਂ ਦਰਸ਼ਨ ਜ਼ਰੂਰ ਕਰਨੇ ਹੈ। ਇਹ ਗਰੀਬ ਨਿਵਾਜ ਦੇ ਜਿੰਦਿਆਂ ਦਰਸ਼ਨ ਨਹੀਂ ਹੋਏ ਤੇ ਮਹਾਰਾਜ ਦੇ ਸਰੀਰ ਦੇ ਹੀ ਦਰਸ਼ਨ ਕਰ ਲਈਏ। ਆਲੇ ਦੁਆਲੇ ਬਾਬਾ ਬੁੱਢਾ ਜੀ, ਭਾਈ ਸਧਾਰਨ ਜੀ, ਭਾਈ ਕਮਲਾ ਜੀ, ਭਾਈ ਭਗੀਤ ਜੀ, ਭਾਈ ਮਾਨਸੁਖ ਜੀ, ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਤਾਂ ਹੋਰ ਸਿੱਖ ਖੜੇ ਸਨ। ਉਹਨਾਂ ਨੇ ਕਿਹਾ ਵੀ ਹੁਣ ਅੰਦਰ ਜਾਣ ਦਾ ਹੁਕਮ ਨਹੀਂ ਹੈ। ਜਦੋਂ ਖਾਨ ਨੇੜੇ ਆਏ ਤੇ ਖਾਨਾ ਨੇ ਬਾਬੇ ਭਗੀਰਥ ਨੂੰ ਮਨਸੁਖ ਸਿਆਣੇ ਬੰਦਿਆਂ ਨੂੰ ਕਿਹਾ ਹੈ,
ਸਿੱਖ ਗੁਰੂ ਗੁਣ ਖਾਨੀ,
ਤੁਸੀਂ ਗੁਰੂ ਦੇ ਸਿੱਖ ਹੋ,
ਮੁਰੀਦ ਹੈ ਸਭ ਜਗ ਜਾਨੀ,
ਅਸੀਂ ਮੁਰੀਦ ਚੱਲ ਤਾਂ ਇੱਕੋ ਹੀ ਹੈ, ਤੁਹਾਡੀ ਬੋਲੀ ਚ ਸਿੱਖ ਕਹਿੰਦੇ ਨੇ, ਸਾਡੀ ਬੋਲੀ ਚ ਮੁਰੀਦ ਕਹਿੰਦੇ। ਜਿੰਨਾ ਹੱਕ ਤੁਹਾਡਾ ਗੁਰੂ ਨਾਨਕ ਸਾਹਿਬ ਉੱਤੇ ਹੈ ਓਨਾ ਸਾਡਾ ਵੀ ਹੈ, ਤੇ ਅਸੀਂ ਆਪਣੇ ਆਪਣੇ ਮੁਰਸ਼ਦ ਦੇ ਆਪਣੇ ਪੀਰ ਦੇ ਦਰਸ਼ਨ ਕਰਨੇ।
ਆਖਰ ਕੋ ਦਰਸ਼ਨ ਇਹ ਕਾਲਾ,
ਇਹ ਪੀਰ ਗੁਰੂ ਨਾਨਕ ਦੇ ਆਖਰੀ ਦਰਸ਼ਨ, ਆਖਰੀ ਦਰਸ਼ਨ ਸਾਨੂੰ ਵੀ ਕਰਨ ਦਿਓ, ਅਸੀਂ ਮਹਾਰਾਜ ਦੇ ਦਰਸ਼ਨ ਕਰਾਂਗੇ, ਸਾਡਾ ਜੀਵਨ ਸਫਲਾ ਹੋਵੇਗਾ। ਪਠਾਣ ਕਹਿੰਦੇ ਸਾਨੂੰ ਆਪਣੇ ਗੁਰੂ ਦੇ ਮੁਰੀਦ ਦੇ ਵਾਹਿਗੁਰੂ ਆਪਣੇ ਪੀਰ ਦੇ ਸਾਨੂੰ ਦਰਸ਼ਨ ਕਰ ਦਿੰਦੇ, ਅਸੀਂ ਉਹਦੇ ਮੁਰੀਦ ਹਾਂ, ਉਹ ਸਾਡਾ ਪੀਰ ਹੈ। ਹਾਂਜੀ,
ਦੂਰ ਸੁਖ ਸੁਣ ਕਰ ਆਏ,
ਅਸੀਂ ਬੜੀ ਦੂਰ ਸਾਨੂੰ ਖਬਰ ਮਿਲੀ, ਅਸੀਂ ਘੋੜੇ ਦੌੜਾਏ, ਅਸੀਂ ਸੈਂਕੜੇ ਮੀਲ ਦਾ ਪਿੰਡਾ ਕਰਕੇ ਆਏ ਹਾਂ, ਨੇੜਿਓ ਨਹੀਂ ਆਏ, ਪਰ ਸਾਡੇ ਕਰਮਾਂ ਵਿੱਚ ਨਹੀਂ ਸੀ ਉਹਨਾਂ ਦੇ ਦਰਸ਼ਨ, ਹੁਣ ਤਾਂ ਕਰ ਲੈਣ ਦਿਓ, ਸਾਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲੈਣ ਦਿਓ।
ਆਪਣੇ ਰਾਸ ਹਮ ਕਿਉਂ ਕਰ ਜਾਏ,
ਅਸੀਂ ਇੰਨੀ ਦੂਰੋਂ ਆਏ, ਜੇ ਮਹਾਰਾਜ ਦੇ ਸਰੀਰ ਦੇ ਦਰਸ਼ਨ ਨਾ ਹੋਏ ਬੜੇ ਨਿਰਾਸ਼ ਹੋਵਾਂਗੇ, ਸਾਨੂੰ ਦਰਸ਼ਨ ਕਰ ਲੈਣ ਦਿਓ ਅੰਦਰ ਵੜ ਕੇ।
ਭਲਿਓ ਸਿੱਖ ਅਸਹਟ ਨਹੀਂ ਕਰੀਏ,
ਸਿੱਖਾਂ ਨੇ ਆਖਿਆ ਬਾਬਾ ਬੁੱਢਾ ਜੀ ਵਰਗਿਆਂ ਨੇ ਪਠਾਣਾਂ ਨੂੰ ਬੜੇ ਪਿਆਰ ਨਾਲ ਕਿ ਖਾਨ ਸਾਹਿਬ ਹੁਣ ਹੱਥ ਨਹੀਂ ਕਰੋ, ਹੁਣ ਜਿੱਦ ਨਾ ਕਰੋ,
ਦਰਸ਼ਨ ਕਰਨ ਸਮਾਂ ਨਾ ਵਿਚਰੀਏ,
ਹੁਣ ਮਹਾਰਾਜ ਦੇ ਦਰਸ਼ਨਾਂ ਦਾ ਸਮਾਂ ਨਹੀਂ, ਮਿੰਟ ਤੁਸੀਂ ਪਹਿਲਾਂ ਆ ਜਾਂਦੇ ਮਹਾਰਾਜ ਦਰਸ਼ਨ ਦੇ ਰਹੇ ਸਨ, ਹੁਣ ਮਹਾਰਾਜ ਜੀ ਦਾ ਹੁਕਮ ਹੈ ਵੀ ਤਨਾਤ ਵਿੱਚ ਕਿਸੇ ਨੇ ਵੜਨਾ ਨਹੀਂ, ਅੰਦਰ ਕਿਸੇ ਨੇ ਆਉਣਾ ਨਹੀਂ, ਇਸ ਕਰਕੇ ਅਸੀਂ ਵੀ ਨਹੀਂ ਜਾ ਸਕਦੇ ਅੰਦਰ, ਤੇ ਤੁਸੀਂ ਵੀ ਜਾਣ ਦੀ ਜਿੱਦ ਨਾ ਕਰੋ। ਜੇ ਤੁਸੀਂ ਅਗੇਰੇ ਆ ਜਾਂਦੇ, ਥੋੜਾ ਜਿਹਾ ਪਹਿਲਾਂ ਆ ਜਾਂਦੇ, ਛੇਤੀ ਆ ਜਾਂਦੇ, ਤਾਂ ਗੁਰੂ ਮਹਾਰਾਜ ਦੇ ਦਰਸ਼ਨ ਤੁਸੀਂ ਵੀ ਕਰ ਲੈਂਦੇ। ਪੂਰੇ ਗੁਰਾਂ ਦੇ ਦਰਸ਼ਨ ਤੁਹਾਨੂੰ ਵੀ ਹੋ ਜਾਂਦੇ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਦੇ ਸਾਂਝੇ ਹਨ, ਸਭ ਨੂੰ ਦਰਸ਼ਨ ਦੇ ਰਹੇ ਸਨ, ਸਭ ਨੂੰ ਉਪਦੇਸ਼ ਦੇ ਰਹੇ ਸਨ, ਤੁਸੀਂ ਦੇਰੀ ਨਾਲ ਆਏ ਹੋ, ਇਸ ਕਰਕੇ ਹੁਣ ਤੁਸੀਂ ਦਰਸ਼ਨਾਂ ਦੀ ਜਿੱਦ ਨਾ ਫੜੋ, ਹੁਣ ਇੱਥੋਂ ਹੀ ਮੱਥਾ ਟੇਕ ਲਓ, ਕਨਾਤ ਦੇ ਬੂਹੇ ਤੇ ਮੱਥਾ ਟੇਕ ਲਓ, ਤੁਹਾਡੀ ਹਾਜ਼ਰੀ ਲੱਗ ਜਾਏਗੀ, ਇੱਥੋਂ ਹੀ ਨਮਸਕਾਰ ਕਰ ਲਓ, ਇੱਥੋਂ ਮੱਥਾ ਟੇਕ ਕੇ ਆਪਣੀ ਹਾਜ਼ਰੀ ਲਵਾ ਲਓ, ਗੁਰੂ ਸਾਹਿਬ ਦੀ ਕਨਾਤ ਦੇ ਅੰਦਰ ਜਾਣ ਦੀ ਹੁਣ ਤੁਸੀਂ ਖੇਚਲ ਨਾ ਕਰੋ।
ਜੋ ਕਰੇ ਬੰਦਨ ਹੈ ਸਭ ਜਾਈਏ,
ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਪਰਮੇਸ਼ੁਰ ਹੈ, ਪਰਮੇਸ਼ੁਰ ਹਰ ਜਗ੍ਹਾ ਤੇ ਹੈ, ਇੱਥੇ ਵੀ ਹੈ। ਅਸੀਂ ਉਹਨਾਂ ਦੇ ਸਰੀਰ ਦੇ ਦਰਸ਼ਨ ਕੀ ਕਰਨੇ ਹੈ, ਉਹਨਾਂ ਦੀ ਤਾਂ ਜੋਤ ਹੈ, ਉਹ ਜੋਤ ਸਭ ਥਾਂ ਤੇ ਹੈ। ਤੁਸੀਂ ਇੱਥੋਂ ਹੀ ਮੱਥਾ ਟੇਕ ਲਓ, ਉਹਨਾਂ ਦੇ ਹੁਕਮ ਦੇ ਵਿੱਚ ਰਹੋ ਤੇ ਹੁਕਮ ਦੀ ਅਦੂਲੀ ਨਾ ਕਰੋ। ਹਾਂਜੀ,
ਮਰੋ ਬਚਨ ਮਾਨ ਤੁਮ ਲੀਜੈ,
ਅਸੀਂ ਵੀ ਤੁਹਾਡੇ ਭਰਾ ਆ, ਸਾਡੀ ਬੇਨਤੀ ਮੰਨ ਲਓ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਨਾਤ ਵਿੱਚ ਵੜਨ ਦੀ ਖੇਤਰ ਨਾ ਕਰੋ। ਤੁਸੀਂ ਸਿਆਣੇ ਹੋ, ਸਮਝਦਾਰ ਹੋ, ਖਾਨ ਸਾਹਿਬ ਜੀ ਵਿਚਾਰ ਕਰੋ ਵੀ ਇਹੋ ਜਿਹੇ ਮਹਾਂਪੁਰਸ਼ਾਂ ਦੇ ਬਚਨਾਂ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ, ਜਿੱਦ ਨਹੀਂ ਕਰਨੀ ਚਾਹੀਦੀ। ਜੇ ਆਪਾਂ ਜਿੱਦ ਕਰਕੇ ਅੰਦਰ ਵੜਾਂਗੇ ਤਨਾਤ ਦੇ, ਤੇ ਮਹਾਰਾਜ ਦੇ ਹੁਕਮ ਦੀ ਅਜੂਲੀ ਹੋ ਜਾਊਗੀ। ਦਰਸ਼ਨ ਤਾਂ ਤੁਸੀਂ ਕਰ ਲਓਗੇ ਪਰ ਹੁਕਮ ਤਾਂ ਨਹੀਂ ਨਾ ਮੰਨਿਆ ਜਾਏਗਾ। ਹੁਕਮ ਮੰਨਣ ਵਿੱਚ ਹੀ ਭਲਾ ਹੈ।
ਹਾਂਜੀ,
ਖਾਨ ਸਿੰਘ ਲੜਾਕੇ ਹੁੰਦੇ ਆ ਤੇ ਅੜਬ ਸੁਭਾਅ ਹੁੰਦਾ, ਉਹ ਕਹਿੰਦੇ ਅਸੀਂ ਨੀ ਮੰਨਦੇ, ਅਸੀਂ ਤੁਹਾਡੀ ਗੱਲ ਨੀ ਮੰਨਦੇ, ਤੁਸੀਂ ਕੌਣ ਹੁੰਦੇ ਸਾਨੂੰ ਰੋਕਣ ਵਾਲੇ। ਉਹ ਸਾਡੇ ਮੁਕਤੀਰ, ਅਸੀਂ ਉਹਨਾਂ ਦੇ ਮੁਰੀਦ, ਜਿੰਨਾ ਤੁਸੀਂ ਉਹਨਾਂ ਦੇ ਹੱਥ ਰੱਖਦੇ ਹੋ ਓਨਾ ਸਾਡਾ ਵੀ ਹੱਥ। ਇੰਨੀਆਂ ਗੱਲਾਂ ਕਿਉਂ ਬਣਾਉਂਦੇ, ਤੁਸੀਂ ਕੋਲੋਂ ਹੀ ਗੱਲਾਂ ਬਣਾਉਂਦੇ ਹੋ। ਇਹਨਾਂ ਦਾ ਹੁਕਮ, ਉਹਨਾਂ ਨੇ ਕਿ ਸਾਨੂੰ ਹੁਕਮ ਦਿੱਤਾ ਵੀ ਦਰਸ਼ਨ ਨਹੀਂ ਕਰਨਗੇ ਪਠਾਣ, ਅਸੀਂ ਵੀ ਤਾਂ ਉਹਨਾਂ ਦੇ ਬੱਚੇ ਹਾਂ, ਅਸੀਂ ਦਰਸ਼ਨ ਕਰਨੇ ਹੀ ਕਰਨੇ, ਤੁਸੀਂ ਰੋਕਣਾ ਤੇ ਰੋਕ ਲਓ, ਅਸੀਂ ਜ਼ਬਰਦਸਤੀ ਅੰਦਰ ਵੜਾਂਗੇ।
ਹਾਂਜੀ,
ਤੁਸੀਂ ਕੋਲ ਰਹਿ ਕੇ ਦਰਸ਼ਨ ਕਰਦੇ ਰਹੇ, ਅਸੀਂ ਦੂਰ ਸੀਗੇ, ਸਾਨੂੰ ਦਰਸ਼ਨ ਨਹੀਂ ਲਾਉਣ ਦਿਆਂਗੇ। ਅਸੀਂ ਇੰਨੀ ਦੂਰੋਂ ਘੋੜੇ ਦੌੜਾਏ, ਇੰਨੀ ਦੂਰੋਂ ਅਸੀਂ ਆਪਣੀ ਫੌਜ ਦੀ ਨੌਕਰੀ ਵਿੱਚੋਂ ਛੱਡ ਕੇ ਟਾਈਮ ਕੱਢ ਕੇ ਆਏ ਹਾਂ, ਅਸੀਂ ਆਪਣੇ ਗੁਰੂ ਦੇ ਦਰਸ਼ਨ ਕਰਕੇ ਫੇਰ ਜਾਵਾਂਗੇ। ਜਿਵੇਂ ਤੁਸੀਂ ਪੀਰ ਦੇ ਕੋਲ ਰਹੇ ਹੋ, ਅਸੀਂ ਵੀ ਪੀਰ ਦੇ ਕੋਲ ਜਾਵਾਂਗੇ, ਪੀਰ ਨੂੰ ਮਿਲ ਕੇ, ਪੀਰ ਨੂੰ ਮੱਥਾ ਟੇਕ ਕੇ, ਪੀਰ ਦੇ ਦਰਸ਼ਨ ਕਰਕੇ ਫਿਰ ਸਾਡੇ ਮਨ ਨੂੰ ਸ਼ਾਂਤੀ ਮਿਲੇਗੀ।
ਸਾਂਝੇ ਹਿੰਦੂ ਧਰਮ ਤੇਰੇ,
ਕਿਉਂਕਿ ਪੀਰ ਤਾਂ ਸਭ ਦੇ ਸਾਂਝੇ ਸਨ, ਤੁਹਾਡੇ ਵੀ ਸਾਡੇ ਵੀ। ਹਾਂਜੀ,
ਸਿੱਖ ਸਮਾਨ ਮੁਰੀਦ ਕਨੇਰੇ,
ਤੁਸੀਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਹੋ, ਅਸੀਂ ਮੁਰੀਦ ਕਹਾਉਂਦੇ ਹਾਂ, ਗੱਲ ਇੱਕੋ ਹੀ ਹੈ। ਤੁਸੀਂ ਗੁਰੂ ਕਹਿੰਦੇ, ਅਸੀਂ ਪੀਰ ਕਹਿੰਦੇ ਹਾਂ, ਗੱਲ ਇੱਕੋ ਹੀ ਹੈ, ਉਹ ਸਾਡੇ ਮੁਰਸ਼ਦ ਪੀਰ ਹਨ।
ਮੈਂ ਪੱਖ ਜੇ ਹਿੰਦੂ ਨ ਤੁਰਕਾ,
ਇਹ ਜਿਹੜਾ ਹਿੰਦੂ ਮੁਸਲਮਾਨ ਦਾ ਧੜਾ ਹੈ, ਉਹਨਾਂ ਦੀ ਨਿਗਾਹ ਵਿੱਚ ਨਹੀਂ। ਉਹਨਾਂ ਦਾ ਜਨਮ ਹਿੰਦੂਆਂ ਦੇ ਘਰ ਹੋਇਆ, ਪਰ ਉਹਨਾਂ ਨੇ ਮੁਸਲਮਾਨਾਂ ਨੂੰ ਵੀ ਪਾਲਿਆ, ਉਹਨਾਂ ਨੇ ਸਾਨੂੰ ਆਪਣਾ ਭਰਾ, ਆਪਣਾ ਬੱਚਾ, ਆਪਣਾ ਧੀ ਪੁੱਤਰ ਬਣਾਇਆ। ਇਸ ਕਰਕੇ ਤੁਸੀਂ ਪੱਖਵਾਦ ਨਾ ਕਰੋ। ਉਹ ਮੁਸਲਮਾਨ ਇਹ ਸਮਝਦੇ ਆ ਵੀ ਸ਼ਾਇਦ ਇਹ ਹਿੰਦੂ ਨੇ ਤੇ ਤਾਂ ਸਾਨੂੰ ਨੇੜੇ ਨਹੀਂ ਲੱਗਣ ਦੇਣਾ ਚਾਹੁੰਦੇ। ਤੁਸੀਂ ਪੱਖ ਵਿੱਚ ਨਾ ਪਾਓ, ਉਹ ਸਾਡੇ ਵੀ ਤੁਹਾਡੇ ਬਰਾਬਰ ਨੇ।
ਕਿਉਂਕਿ
ਗੁਰੂ ਨਾਨਕ ਜੀ ਸਾਨੂੰ ਕਹਿੰਦੇ ਸੀ ਕਿ ਹਿੰਦੂ ਮੁਸਲਮਾਨ ਦਾ ਝਗੜਾ ਖਤਮ ਹੋਣਾ ਚਾਹੀਦਾ, ਉਹ ਇਸ ਪੱਖ ਨੂੰ ਖਤਮ ਕਰਦੇ ਤੇ ਤੁਸੀਂ ਸਿੱਖ ਹੋ ਕੇ ਉਹਨਾਂ ਦੇ ਫੇਰ ਉਹ ਝਗੜਾ ਛੇੜ ਰਹੇ ਹੋ। ਤੁਸੀਂ ਸਾਨੂੰ ਰੋਕ ਰਹੇ ਹੋ, ਆਪ ਉਹਨਾਂ ਦੇ ਦਰਸ਼ਨ ਕਰਦੇ ਰਹੇ ਤੇ ਸਾਡੀ ਵਾਰੀ ਆਈ ਤੇ ਕਨਾਤਾਂ ਲਾ ਦਿੱਤੀਆਂ ਤੁਸੀਂ। ਇਹ ਕਿੱਧਰ ਦਾ ਨਿਆਂ ਹੈ, ਇਹ ਕਿੱਧਰ ਦਾ ਇਨਸਾਫ਼ ਹੈ? ਅਸੀਂ ਤੇ ਆਪਣੇ ਪੀਰ ਦੇ ਦਰਸ਼ਨ ਕਰਨੇ ਹੀ ਕਰਨੇ।
ਇੱਕ ਤੋਂ ਖਾਨਨ ਕੋ ਬਲ ਪਹਾੜੀ,
ਸਾਧ ਸੰਗਤ ਜੀ ਇੱਕ ਤਾਂ ਉਹ ਖਾਨ ਸ਼ਸਤਰਧਾਰੀ ਸਨ, ਉਹਨਾਂ ਦੀ ਸਰਕਾਰ ਸੀਗੀ, ਉਹਨਾਂ ਦਾ ਉਸ ਵੇਲੇ ਹਿੰਦੁਸਤਾਨ ਤੇ ਬੋਲਬਾਲਾ ਸੀਗਾ। ਹਾਂਜੀ,
ਦੂਜੇ ਸਾਚੀ ਗਿਰਾ ਉਚਾਰੀ,
ਦੂਜੇ ਗੱਲ ਵੀ ਸੱਚੀ ਕਹਿ ਰਹੇ ਸੀ। ਕੋਈ ਸੱਚੀ ਗੱਲ ਕਹਿੰਦਾ ਹੋਵੇ ਨਾ, ਭਾਵੇਂ ਕਮਜ਼ੋਰ ਹੀ ਹੋਵੇ ਬੰਦਾ, ਉਹਦੀ ਮੰਨਣੀ ਪੈਂਦੀ। ਫਿਰ ਡਾਢਾ ਬੰਦਾ ਸੱਚੀ ਗੱਲ ਕਹੇ ਤੇ ਫਿਰ ਮੰਨਣੀ ਪੈਂਦੀ, ਡਾਢਾ ਤਾਂ ਝੂਠੀ ਵੀ ਬਣਾ ਲੈਂਦਾ। ਡਾਢੇ ਬੰਦੇ ਦੀ ਸੱਚੀ ਕਿਸੇ ਮੋੜੀ ਜਾ ਹੀ ਨਾ ਸਕਦੀ। ਬਾਬਾ ਬੁੱਢਾ ਜੀ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ, ਭਾਈ ਬਾਬਾ ਸ੍ਰੀ ਚੰਦ ਜੀ, ਇਹ ਸਾਰੇ ਸੋਚਾਂ ਚ ਪੈ ਗਏ ਵੀ ਗੱਲ ਇਹਨਾਂ ਦੀ ਸੱਚੀ ਹੈ। ਇਹ ਕਹਿੰਦੇ ਵੀ ਅਸੀਂ ਉਹਨਾਂ ਦੇ ਸੇਵਕ ਹਾਂ, ਮੁਰੀਦ ਹਾਂ, ਤੇ ਇਹਨਾਂ ਨੂੰ ਹੁਣ ਕਿਵੇਂ ਰੋਕੀਏ? ਜੇ ਕਨਾਤ ਵਿੱਚ ਵਾੜਦੇ ਹਾਂ ਤਾਂ ਮਹਾਰਾਜ ਦੇ ਹੁਕਮ ਦੀ ਬੇਅਦਬੀ ਹੈ, ਨਹੀਂ ਵਾੜਦੇ ਤਾਂ ਇਹ ਲੜਾਈ ਕਰਨ ਨੂੰ ਤਿਆਰ ਹੋਏ ਬੈਠੇ, ਬੱਚੇ ਬੰਦੂਕਾਂ ਤਲਵਾਰਾਂ ਚੁੱਕੀਆਂ ਇਹਨਾਂ ਨੇ, ਹੁਣ ਕੀ ਕਰੀਏ? ਹਾਂਜੀ,
ਸਾਡੇ ਤਾਂ ਨਹੀਂ ਬਹੁ ਰਹੇ ਹੱਕਦਾਰੀ,
ਰੋਕਦੇ ਰੁਕਦੇ ਨੇ, ਇਹ ਤਾਂ ਮੱਲੋ ਮੱਲੀ ਵੜ ਜਾਣਗੇ ਅੰਦਰ। ਹਾਂਜੀ,
ਸ਼ਸਤਰ ਕਹੇ ਤਦ ਹਿੰਦੁਨ ਗਾਈ।
ਇਹ ਸੋਚਾਂ ਪਈਆਂ ਸੀਗਾ ਜਿਹੜੇ ਹਿੰਦੂਆਂ ਦੇ ਨੌਜਵਾਨ ਮੁੰਡੇ ਸੀਗੇ, ਉਹਨਾਂ ਨੇ ਡਾਂਗਾਂ ਸੋਟੇ ਪਰਚੇ ਅੰਦਰੋਂ ਨਾ ਵੀ ਕੱਢ ਲਏ ਵੀ ਕਿਤੇ ਇਹ ਨਾ ਹੋਵੇ ਵੀ ਪਠਾਨ ਧੱਕੇ ਨਾਲ ਹੀ ਅੰਦਰ ਵੜ ਜਾਣ, ਆਪਾਂ ਇਹਨਾਂ ਨੂੰ ਰੋਕਣ ਲਈ ਤਿਆਰ ਹੋ ਜਾਈਏ। ਉਹ ਜਿਹੜੇ ਨੌਜਵਾਨ ਸੀ ਨਾ, ਉਹ ਆਪਣੇ ਆਪਣੇ ਸ਼ਸਤਰ ਲੈ ਕੇ ਤਨਾਤ ਦੇ ਬੂਹੇ ਕੇ ਖਲੋ ਗਏ ਬਈ ਜੇ ਬਈ ਇਹ ਪਠਾਨ ਅੰਦਰ ਵੜਨ ਦੀ ਕੋਸ਼ਿਸ਼ ਕਰਨਗੇ ਤੇ ਅਸੀਂ ਇਹਨਾਂ ਨੂੰ ਵੜਨ ਨਹੀਂ ਦੇਣਾ। ਹਾਂਜੀ, ਰੌਲਾ ਪੈ ਗਿਆ ਬੜਾ ਭਾਰੀ, ਲੜਾ ਲੜਾ ਹੋ ਗਈ। ਹਾਂਜੀ, ਉਹ ਜਦੋਂ ਇੰਨਾ ਰੌਲਾ, ਹਜ਼ਾਰਾਂ ਬੰਦੇ ਹੋਣ, ਰੌਲੇ ਚ ਕੋਈ ਸੁਣਦਾ ਹੀ ਨੀ ਕਿਸੇ ਦੀ, ਉਹ ਕਹਿਣ ਅਸੀਂ ਅੰਦਰ ਵੜਨਾ, ਉਹ ਕਹਿਣ ਨਹੀਂ ਵੜਨ ਦੇਣਾ। ਆਹਮਣੇ ਸਾਹਮਣੇ ਡਾਂਗਾਂ ਸੋਟੇ ਬਰਸੇ ਗੰਢਾਸੇ ਲੈ ਕੇ ਖਲੋਤੇ, ਲੜਾਈ ਦਾ ਮਾਹੌਲ ਬਣਿਆ ਪਿਆ। ਹਾਂਜੀ,
ਸ੍ਰੀ ਗੁਰੂ ਨਾਨਕ ਜੀ ਦਾਸ
ਜੀ, ਗੁਰੂ ਨਾਨਕ ਸਾਹਿਬ ਜੀ ਦੀ ਕਨਾਤ ਦੇ ਕੋਲ ਜਿਹੜੇ ਸੇਵਕ ਸਨ ਖਾਸ ਖਾਸ, ਹਾਂਜੀ, ਉਹਨਾਂ ਨੇ ਜਦੋਂ ਸੁਣਿਆ ਵੀ ਬਾਹਰ ਬਹੁਤ ਰੌਲਾ ਪੈ ਗਿਆ, ਲੜਾਈ ਹੋਣ ਦਾ ਖਤਰਾ ਹੈ, ਦੋਵੇਂ ਗੁਰੂ ਦੇ ਪਿਆਰੇ ਵੀ ਇੱਧਰ ਹਿੰਦੂ ਵੀ ਗੁਰੂ ਸਾਹਿਬ ਦੇ ਸਿੱਖ ਨੇ ਤੇ ਉੱਧਰ ਮੁਸਲਮਾਨ ਵੀ ਗੁਰੂ ਸਾਹਿਬ ਦੇ ਸਿੱਖ ਨੇ, ਤੇ ਜੇ ਆਪਸ ਦੇ ਸਿੱਖ ਲੜ ਕੇ ਮਰ ਗਏ ਲੋਕਾਂ ਨੇ ਕਹਿਣਾ ਚੰਗਾ ਗੁਰੂ ਜੀ ਦੇ ਸਿੱਖ ਆਪਸ ਹੀ ਲੜ ਕੇ ਮਰ ਗਏ। ਮਹਾਰਾਜ ਦੇ ਨਾਂ ਨੂੰ ਵੀ ਇਹਦੇ ਵਿੱਚ ਹੇਠੀ ਆਉਂਦੀ। ਸਿਆਣੇ ਸਿੱਖਾਂ ਨੇ ਜਿਹੜੇ ਬਾਬਾ ਬੁੱਢਾ ਜੀ ਲਾਹੌਰ ਭਾਈ ਸੁਧਾਰਨ ਜੀ, ਉਹਨਾਂ ਸਾਰਿਆਂ ਨੇ ਵਿਚਾਰ ਕੀਤਾ ਫਿਰ।
ਹਾਂਜੀ,
ਉਹ ਬਾਹਰ ਨਿਕਲੇ ਦੋਵਾਂ ਧੜਿਆਂ ਦੇ ਵਿੱਚ ਖਲੋ ਕੇ ਜਾ ਕੇ। ਮਹਾਰਾਜ ਦੀ ਦੇਹ ਕੱਲੀ ਅੰਦਰ ਰਹਿ ਗਈ, ਕਿਉਂਕਿ ਨਾਲ ਕਿਸੇ ਨੂੰ ਮਹਾਰਾਜ ਹੁਕਮ ਸੀ ਵਿੱਚ ਅੰਦਰ ਨਹੀਂ ਆਉਣਾ। ਉਹ ਕਨਾਤ ਦੇ ਬੂਹੇ ਤੇ ਜਿਹੜੇ ਖੜੇ ਸੀ ਉਹ ਵੀ ਬਾਹਰ ਦੂਰ ਆ ਗਏ। ਹਾਂਜੀ, ਮਹਾਰਾਜ ਦਾ ਸਰੂਪ ਅਲੋਪ ਹੋ ਗਿਆ। ਮਹਾਰਾਜ ਨੇ ਆਪਣੇ ਆਪ ਨੂੰ ਸਣੇ ਦੇ ਸੱਚਖੰਡ ਜਾਣਾ ਕੀਤਾ, ਅੰਤਰ ਧਿਆਨ ਹੋ ਗਏ। ਪਹਿਲੀ ਪਾਤਸ਼ਾਹੀ, ਪੰਜਵੀਂ ਪਾਤਸ਼ਾਹੀ ਤੇ ਦਸਵੀਂ ਪਾਤਸ਼ਾਹੀ ਸਣੇ ਦੇ ਸੱਚਖੰਡ ਗ੍ਰਹਿਣ ਕੀਤਾ। ਗੁਰੂ ਅਰਜਨ ਦੇਵ ਸਾਹਿਬ ਜੀ ਵੀ ਦਾਵੀ ਦੇ ਵਿੱਚ ਜਦੋਂ ਮਹਾਰਾਜ ਗਏ ਨੇ, ਉਸ ਤੋਂ ਬਾਅਦ ਦਰਸ਼ਨ ਨਹੀਂ ਹੋਏ ਵੀ ਕਿੱਧਰ ਅਲੋਪ ਹੋ ਗਏ, ਸਣੇ ਦੇ ਹੀ ਗੁਪਤ ਹੋ ਗਏ। ਦਸਵੀਂ ਪਾਤਸ਼ਾਹੀ ਹਜ਼ੂਰ ਸਾਹਿਬ ਤਨਾਤ ਦੇ ਵਿੱਚ ਕਮਰ ਕਸਾ ਕਰਕੇ ਗਏ, ਸ਼ਸਤਰ ਮਸਤਰ ਸਜਾ ਕੇ, ਫਤਿਹ ਗਜਾ ਕੇ, ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਘੋੜਾ ਵੀ ਦੇਖਿਆ ਤੇ ਘੋੜਾ ਵੀ ਆਪਣੇ ਅੱਡੇ ਤੇ ਕੋਈ ਨਹੀਂ ਸੀ ਤੇ ਬਾਜ ਵੀ ਕੋਈ ਨਹੀਂ ਸੀ, ਉੱਥੋਂ ਪਤਾ ਲੱਗਾ ਕਿ ਸਤਿਗੁਰੂ ਜੀ ਆਪਣਾ ਸਾਰਾ ਕਮਰ ਕਸਾ ਲੈ ਕੇ ਸਣੇ ਦੇ ਸੱਚਖੰਡ ਗਏ। ਪਹਿਲੀ ਪਾਤਸ਼ਾਹੀ ਵੀ ਕੌਤਕ ਕੀਤਾ, ਤਾਂ ਕੀਤਾ ਵੀ ਇਹ ਸਿੱਖ ਜਿਹੜੇ ਉਹਨੂੰ ਗਿਆਨ ਹੋ ਜਾਵੇ ਵੀ ਗੁਰੂ ਸਰੀਰ ਨਹੀਂ ਹੈ, ਆਖੋ ਸਿੰਘ ਵਾਲੇ ਹਿੰਦੂ ਮੁਸਲਮਾਨ ਨੂੰ ਸਮਝਾਉਣਾ ਸੀ ਵੀ ਤੁਸੀਂ ਤਾਂ ਸਰੀਰ ਪਿੱਛੇ ਝਗੜਾ ਕਰ ਰਹੇ ਹੋ, ਗੁਰੂ ਸਰੀਰ ਥੋੜਾ ਇਹਦੇ ਵਾਸਤੇ ਝਗੜਾ ਕਰਨਾ। ਤੋ ਮਹਾਰਾਜ ਜੀ ਦੇ ਅੰਤਰ ਧਿਆਨ ਹੋ ਗਈ ਹੈ ਤਨਾਤ ਦੇ ਵਿੱਚੋਂ, ਇਹ ਝਗੜਾ ਖਤਮ ਕਰਨ ਲਈ ਗੁਰੂ ਸਾਹਿਬ ਸਣੇ ਦੇ ਗਏ ਹਨ। ਬਾਹਰ ਦੋਵਾਂ ਵਿੱਚ ਝਗੜਾ ਛਿੜਿਆ ਹੋਇਆ, ਹਿੰਦੂ ਮੁਸਲਮਾਨ ਡਾਂਗਾਂ ਸੁੱਟ ਕੇ ਕੱਢੀ ਫਿਰਦੇ, ਲੜਨ ਨੂੰ ਤਿਆਰ ਬੈਠੇ ਨੇ। ਉਧਰੋਂ ਮਹਾਰਾਜ ਦੀਵਾਨ ਤੇ ਚੜੇ ਨੇ ਜਿਹੜਾ ਸੱਚਖੰਡ ਤੋਂ ਆਇਆ, ਤੇ ਸੱਚਖੰਡ ਜਾ ਰਹੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ। ਮਹਾਰਾਜ ਦਾ ਵਿਮਾਨ ਉੱਪਰ ਨੂੰ ਜਾ ਰਿਹਾ ਹੈ, ਉਸ ਵੇਲੇ ਦੇਵਤੇ ਵੀ ਸਾਰੇ ਆ ਕੇ ਗੁਰੂ ਨਾਨਕ ਸਾਹਿਬ ਦੇ ਵਿਮਾਨ ਨੂੰ ਮੋਢਾ ਲਾਉਂਦੇ ਨੇ ਤੇ ਫੁੱਲਾਂ ਦੀ ਵਰਖਾ ਕਰਦੇ ਨੇ, ਗੁਰੂ ਨਾਨਕ ਸਾਹਿਬ ਦੀ ਜੈ ਜੈਕਾਰ ਕਰਦੇ ਨੇ। ਕਹਿੰਦੇ ਸਾਰੇ ਦੇਵਤੇ ਕਲਪ ਦ੍ਰਿਸ਼ ਦੇ ਫੁੱਲਾਂ ਦੀ ਮਹਾਰਾਜ ਦੇ ਉੱਤੇ ਵਰਖਾ ਕਰਦੇ ਨੇ। ਸੰਤਨ ਕੀ ਧੁਨ, ਕੰਟਨ ਕੀ ਕਾਰ, ਫੁੱਲਾਂ ਕੀ ਵਰਖਾ ਵਰਖਾਵੇ, ਆਰਤੀ ਕੋਟ ਕਰੇ ਸੁਰ ਸੁੰਦਰ, ਕੇਖ ਪੁਰੰਦਰ ਕੇ ਬਲ ਜਾਵੇ, ਦਾਨ ਤਦਛਨ ਦੇ ਕੇ ਪ੍ਰਦਛਨ, ਪਾਲ ਮੈਂ ਤੂੰ ਕਮ ਅਛਤ ਲਾਵੇ, ਹੋਤ ਕੁਲਾਹਲ ਦੇਵਪੁਰੀ, ਮਿਲ ਦੇਵਨ ਕੇ ਕੁਲ ਮੰਗਲ ਗਾਵੇ। ਦੇਵਤੇ ਮਹਾਰਾਜ ਦਾ ਜੈ ਜੈਕਾਰ ਦਾ ਵਾਜਾ ਕਰਦੇ ਨੇ। ਮਹਾਰਾਜ ਦੇ ਸੁੰਦਰ ਸਰੂਪ ਦੇ ਉੱਤੇ ਦੇਵਤੇ ਚੌਰ ਚਲਾਉਂਦੇ ਨੇ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ ਦੇਵਤੇ ਮਹਾਰਾਜ ਦੇ ਚਰਨਾਂ ਉੱਤੇ ਚੰਦਨ ਚੜਾਉਂਦੇ ਨੇ, ਮੱਥਾ ਟੇਕਦੇ ਨੇ, ਕਿਉਂਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡੇ, ਬ੍ਰਹਮਾ ਤੋਂ ਵੀ, ਵਿਸ਼ਨੂੰ ਤੋਂ ਵੀ, ਸ਼ਿਵ ਜੀ ਤੋਂ ਵੀ ਗੁਰੂ ਸਾਹਿਬ ਵੱਡੇ ਹਨ। ਗੁਰ ਈਸ਼ਰ, ਗੁਰ ਗੋਰਖ, ਬ੍ਰਹਮਾ, ਗੁਰ ਪਾਰਵਤੀ ਮਾਂ, ਗੁਰੂ ਨਾਨਕ ਸਾਹਿਬ ਮਹਾਰਾਜ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਸਾਰਿਆਂ ਦੇ ਗੁਰੂ ਹਨ। ਹਾਂਜੀ, ਸਾਰੇ ਦੇਵਤੇ ਸੰਖ ਵਜਾ ਕੇ ਆਰਤੀ ਕਰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ। ਔਰ ਸਵਰਗ ਦੀਆਂ ਅਪਸਰਾਵਾਂ ਨਿਰਤਕਾਰੀ ਕਰਦੀਆਂ ਨੇ। ਗੁਰਬਾਣੀ ਵਿੱਚ ਪੰਕਤੀ ਆਉਂਦੀ, ਹਾ ਹਾ ਹੂ ਹੂ ਗੰਧਰਵ ਅਪਸਰਾ, ਅਨੰਤ ਮੰਗਲ ਧੁਨ ਗਾਵਨੀ ਨੀਕੀ, ਪ੍ਰਿਆ ਕੀ ਸੋਭ ਸੁਹਾਵਨੀ ਨੀਕੀ। ਮਹਾਰਾਜ ਦੀ ਐਸੀ ਸੋਭਾ ਹੋ ਰਹੀ ਹੈ, ਔਰ ਸਵਰਗ ਦੇ ਗਵਈਏ ਹਾ ਹਾ ਹੂ ਹੂ ਜਿਹੜੇ ਗੰਧਰਵ ਹਨ, ਉਹ ਬੜੇ ਰਾਗਾਂ ਦੇ ਵਿੱਚ ਮਹਾਰਾਜ ਦੀ ਆਰਤੀ ਗਾਉਂਦੇ ਨੇ। ਇਸ ਤਰ੍ਹਾਂ ਗੁਰੂ ਨਾਨਕ ਜੀ ਦਾ ਜਿਹੜਾ ਜਹਾਜ ਹੈ, ਮਣੀਆਂ ਦੇ ਨਾਲ, ਹੀਰਿਆਂ ਦੇ ਨਾਲ ਜੜਿਆ ਹੋਇਆ, ਜਗਮਗ ਜਗਮਗ ਕਰਦਾ ਹੈ। ਔਰ ਉਸ ਜਹਾਜ ਦੇ ਵਿੱਚ, ਵਿਗਵਾਨ ਵਿੱਚ ਗੁਰੂ ਸਾਹਿਬ ਜੀ ਬੈਠੇ ਤੇ ਉਹ ਸੱਚਖੰਡ ਵੱਲ ਜਾ ਰਿਹਾ ਹੈ। ਔਰ ਸਾਧ ਸੰਗਤ ਜੀ ਦੇਵਤੇ ਫੁੱਲਾਂ ਦੀਆਂ ਵਰਖਾ ਕਰ ਕਰਕੇ ਬੜੀ ਖੁਸ਼ੀ ਮਨਾ ਰਹੇ ਵੀ ਸਤਿਗੁਰੂ ਸਾਡੇ ਘਰ ਆਏ ਨੇ। ਉੱਪਰ ਉੱਪਰ ਮਹਾਰਾਜ ਦਾ ਜਹਾਜ ਜਾਈ ਗਿਆ, ਦੀਵਾਨ ਚਲਾ ਗਿਆ, ਜਿੱਥੇ ਤੱਕ ਕਿਸੇ ਦੇਵਤੇ ਦੀ ਸਮਰੱਥਾ ਸੀ ਉੱਥੇ ਤੱਕ ਉਹ ਗਏ ਹਨ। ਬ੍ਰਹਮਾਪੁਰੀ ਤੱਕ ਬ੍ਰਹਮਾ ਜੀ ਜਾਂਦੇ ਹਨ, ਵਿਸ਼ਨੂੰ ਦੀ ਪੁਰੀ ਤੱਕ ਵਿਸ਼ਨੂੰ ਜੀ ਜਾਂਦੇ, ਸ਼ਿਵ ਜੀ ਦੀ ਪੁਰੀ ਤੱਕ ਸ਼ਿਵ ਜੀ ਜਾਂਦੇ ਹਨ, ਇੰਦਰਪੁਰੀ ਤੱਕ ਇੰਦਰ, ਇਹ ਸਾਰੇ ਦੇਵਤਿਆਂ ਦੀ ਜਿੱਥੇ ਜਿੱਥੇ ਪੁਰੀਆਂ ਉੱਥੋਂ ਤੱਕ ਹੀ ਗਏ, ਸਤਿਗੁਰੂ ਸਭ ਤੋਂ ਉੱਪਰ ਗਏ ਹਨ। ਉਹ ਕਿਹੜਾ ਸਥਾਨ ਹੈ? ਸੱਚਖੰਡ ਵਸੈ ਨਿਰੰਕਾਰ, ਘਰ ਘਰ ਵੇਖੈ ਨਦਰ ਨਿਹਾਲ। ਉੱਥੇ ਬ੍ਰਹਮਾ ਵਿਸ਼ਨੂੰ ਜਾ ਨਹੀਂ ਸਕਦੇ, ਜਿੱਥੇ ਨਹੀਂ ਜਾ ਸਕਦੇ ਉੱਥੇ ਤੱਕ ਨਹੀਂ ਗਏ, ਕਿੱਥੋਂ ਤੱਕ ਉਹ ਜਾ ਸਕਦੇ ਉੱਥੋਂ ਤੱਕ ਉਹਨਾਂ ਨੇ ਜਾ ਕੇ ਮਹਾਰਾਜ ਨੂੰ ਅੱਗੇ ਤੋੜ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਸੱਚਖੰਡ ਪਹੁੰਚ ਗਏ ਨੇ, ਆਪਣੇ ਧਾਮ ਆਪਣੇ ਤਖ਼ਤ ਤੇ ਜਾ ਬੈਠੇ ਨੇ, ਔਰ ਦੇਵਤੇ ਮਹਾਰਾਜ ਨੂੰ ਮੱਥਾ ਟੇਕ ਕੇ ਆਪਣੀ ਆਪਣੀਆਂ ਪੁਰੀਆਂ ਨੂੰ ਚਲੇ ਗਏ ਨੇ। ਸਾਰੇ ਦੇਵਤੇ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਚ ਨਮਸਕਾਰ ਕੀਤੀ ਹੈ।
ਸੱਚਖੰਡ ਸ੍ਰੀ ਗੁਰ ਗਏ,
ਗੁਰੂ ਨਾਨਕ ਦੇਵ ਜੀ ਸੱਚਖੰਡ ਗਏ ਹਨ, ਆਪਣੇ ਧਾਮ ਗਏ ਹਨ। ਉੱਥੇ ਆਪਣੇ ਮਹਿਲਾਂ ਵਿੱਚ ਜਿੱਥੇ ਨਿਰੰਕਾਰ ਦਾ ਵਾਸਾ ਹੈ, ਮਹਾਰਾਜ ਜਾ ਬਿਰਾਜੇ ਉੱਥੇ ਵਿਸ਼ਰਾਮ ਕਰਦੇ ਹੈ। ਉੱਧਰ ਸਤਿਗੁਰੂ ਸੱਚਖੰਡ ਪਹੁੰਚ ਗਏ, ਇੱਧਰ ਸ੍ਰੀ ਕਰਤਾਰਪੁਰ ਸਾਹਿਬ ਜੀ, ਸੁਣੋ ਹੁਣ ਕੀ ਬਣਿਆ ਹੈ ਪਿੱਛੇ। ਸੱਜੇ ਪਾਤਸ਼ਾਹ ਜੀ ਦੇ ਇਤਿਹਾਸ ਦੀ ਪਿੱਛੋਂ ਦੀ ਕਥਾ ਸੁਣੋ ਭਾਈ ਪ੍ਰੇਮੀ ਸਿੱਖੋ। ਹਾਂ, ਰੌਲਾ ਪਾ ਰਹੇ ਨੇ ਵੀ ਅਸੀਂ ਤੇ ਕਨਾਟ ਦੇ ਵਿੱਚ ਜਾਵਾਂਗੇ, ਤੁਸੀਂ ਸਾਨੂੰ ਰੋਕਣ ਵਾਲੇ ਕੌਣ ਹੁੰਦੇ ਹੋ? ਅਸੀਂ ਆਪਣੇ ਪੀਰ ਦੀ ਮਜ਼ਲ ਬਣਾ ਕੇ, ਜਨਾਜ਼ਾ ਬਣਾ ਕੇ ਤੇ ਦਫ਼ਨ ਕਰਾਂਗੇ, ਹੁਣ ਅਸੀਂ ਨਹੀਂ ਤੜਾਂਗੇ। ਤੁਸੀਂ ਸਾਨੂੰ ਦਰਸ਼ਨ ਨਹੀਂ ਕਰ ਦਿੰਦੇ, ਅਸੀਂ ਤੇ ਪੀਰ ਦਾ ਸਸਕਾਰ ਵੀ ਨਹੀਂ ਕਰਨ ਦੇਣਾ, ਅਸੀਂ ਤੇ ਪੀਰ ਦੀ ਕਬਰ ਬਣਾਵਾਂਗੇ। ਉਹ ਸਾਡੇ ਪੀਰ ਸੀਗੇ, ਸਾਡੀਆਂ ਮੁਰਾਦਾਂ ਪੂਰੀਆਂ ਕਰ ਰਹੇ ਸੀਗੇ। ਅੱਜ ਤੁਸੀਂ ਸਾਨੂੰ ਰੋਕਦੇ ਹੋ, ਤੁਹਾਡੇ ਰੋਕਿਆਂ ਅਸੀਂ ਨਹੀਂ ਹੋ ਰੁਕਣਾ, ਅਸੀਂ ਤਾਂ ਅੰਦਰ ਜਾਵਾਂਗੇ ਤੇ ਕਨਾਤ ਵਿੱਚ ਆਪਣੇ ਪੀਰ ਨੂੰ ਅਸੀਂ ਆਪਣੇ ਤਰੀਕੇ ਨਾਲ ਦਫਨਾਵਾਂਗੇ ਕਬਰ ਵਿੱਚ। ਇਸ ਤਰ੍ਹਾਂ ਪਠਾਨ ਸਾਰੇ ਹੱਥ ਕਰਕੇ ਲੜਨ ਦੇ ਲਈ ਤਿਆਰ ਹੋ ਗਏ। ਉਹ ਤਾਂ ਲੜਾਕੇ ਸਨ, ਹੋਰ ਲੜਦੇ ਭਿੜਦੇ ਸਨ, ਜੰਗ ਕਰਦੇ ਸਨ, ਉਹ ਤਲੇ ਨਹੀਂ ਲੜਾਈ ਤੋਂ। ਹਾਂਜੀ, ਇਧਰੋਂ ਜਿਹੜੇ ਹਿੰਦੂਆਂ ਦੇ ਨੌਜਵਾਨ ਸਨ, ਉਹ ਵੀ ਬਰਛੇ, ਬੰਦੂਕਾਂ, ਡਾਲਾਂ, ਜੋ ਕਿਸੇ ਕੋਲ ਆਇਆ ਡਾਂਗ ਸੋਟਾ ਉਹ ਵੀ ਲੈ ਆਏ ਵੀ ਦੇਖਾਂਗੇ ਤੁਸੀਂ ਸਾਡੇ ਗੁਰੂ ਦਾ ਕਿਵੇਂ ਸੰਸਕਾਰ ਨਹੀਂ ਕਰਾਂਗੇ। ਉਹ ਕਹਿੰਦੇ ਅਸੀਂ ਕਬਰ ਬਣਾਵਾਂਗੇ, ਇਹ ਕਹਿੰਦੇ ਅਸੀਂ ਸੰਸਕਾਰ ਕਰਾਂਗੇ, ਇਹ ਝਗੜਾ ਛਿੜ ਗਿਆ। ਹਾਂਜੀ, ਬਲ ਕਰਕੇ ਇਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਸੋਚ ਹੋ ਗਈ ਸਿੱਖਾਂ ਨੂੰ ਵੀ ਜੇ ਮਹਾਰਾਜ ਦੀ ਕਬਰ ਬਣਾ ਤੀ ਤੇ ਸਾਡੇ ਹੁੰਦਿਆਂ ਸਾਡੇ ਗੁਰੂ ਦੀ ਕਬਰ ਬੜੀ ਵੱਡੀ ਮਾੜੀ ਗੱਲ ਹੈ, ਸਾਡੇ ਗੁਰੂ ਦੀ ਬੇਅਦਬੀ ਹੈ, ਇਹ ਏਦਾਂ ਸੋਚਦੇ ਉਹ ਸੋਚਦੇ ਵੀ ਸਾਡੇ ਪੀਰ ਨੇ ਅਸੀਂ ਤਾਂ ਕਬਰ ਬਣਾਉਣੀ ਹੈ ਕਿਉਂਕਿ ਇਹਨਾਂ ਨੇ ਸਾਨੂੰ ਦਰਸ਼ਨ ਨਹੀਂ ਕਰਨ ਦਿੱਤੇ ਇਹ ਹਿੰਦੂ ਜਿਹੜੇ ਨੇ ਸਾਡੇ ਨਾਲ ਵਿਤਕਰਾ ਕਰਦੇ ਮੁਸਲਮਾਨਾਂ ਦੇ ਦਿਲ 'ਚ ਇਹ ਆ ਗਈ ਉਹ ਕਹਿੰਦੇ ਅਸੀਂ ਕਬਰ ਬਣਾਵਾਂਗੇ ਉਹ ਹਿੰਦੂ ਸੋਚਦੇ ਵੀ ਜੇ ਕਬਰ ਬਣ ਗਈ ਮਹਾਰਾਜ ਦੀ ਸਾਡੇ ਗੁਰੂ ਦਾ ਸੰਸਕਾਰ ਨਾ ਹੋਇਆ ਤੇ ਫਿਰ ਸਾਡੀ ਨੱਕ ਵੱਢੀ ਗਈ ਉਹ ਮੈਂ ਮੇਰੀ ਦਾ ਫਿਰ ਉੱਥੇ ਜਿਹੜਾ ਰੌਲਾ ਹੁੰਦਾ ਹੀ ਹੈ ਹਰ ਜਗ੍ਹਾ ਤੇ ਉੱਥੇ ਵੀ ਆ ਗਿਆ ਅਣਖ ਦੀ ਗੱਲ ਬਣ ਗਈ ਉਹਨਾਂ ਨੇ ਵੀ ਸ਼ਸਤਰ ਚੁੱਕ ਲਏ ਉਹਨਾਂ ਨੇ ਵੀ ਸ਼ਸਤਰ ਚੁੱਕ ਲਏ ਜਿਹੜੇ ਵਿੱਚ ਗੁਰੂ ਦੇ ਸਿੱਖ ਸਨ ਵਿਵੇਕੀ ਸਨ ਗਿਆਨਵਾਨ ਸਨ ਸਿਆਣੇ ਸਨ ਜਿਹਨਾਂ ਨੂੰ ਗੁਰਬਾਣੀ ਦਾ ਰੰਗ ਚੜਿਆ ਹੋਇਆ ਸੀ ਹਾਂਜੀ ਉਹਨਾਂ ਵਿਚਾਰ ਕੀਤੀ ਵੀ ਮਾੜੀ ਗੱਲ ਜੇ ਮੰਨ ਲਓ ਸਤਿਕਾਰ ਵੀ ਕਰਨਗੇ ਜਿੱਤ ਕਰਕੇ ਮੁਸਲਮਾਨਾਂ ਦਾ ਦਿਲ ਦੁਖਾਵਾਂਗੇ ਤੇ ਉਹਨਾਂ ਦੇ ਨਾਲ ਲੜਾਈ ਹੋਵੇਗੀ ਤੇ ਸੱਟਾਂ ਫੇਟਾਂ ਲੱਗਣਗੀਆਂ ਕੋਈ ਬੰਦਾ ਮਰ ਗਿਆ ਬੜੀ ਮਾੜੀ ਗੱਲ ਹੋਵੇਗੀ ਦੋਵੇਂ ਪਾਸੇ ਗੁਰੂ ਦੇ ਨੇ ਮੁਸਲਮਾਨ ਵੀ ਗੁਰੂ ਦੇ ਸਿੱਖ ਨੇ ਤੇ ਇਹ ਵੀ ਗੁਰੂ ਦੇ ਸਿੱਖ ਨੇ ਆਪਸ ਚ ਲੜ ਕੇ ਮਰ ਜਾਣਗੇ ਨਾਲੇ ਹੁਣ ਤੁਰਕਾਂ ਦਾ ਜ਼ੋਰ ਹੈ ਹੁਣ ਉਹਨਾਂ ਦੀ ਸਰਕਾਰ ਹੈ ਸਾਡੀ ਕਹਿੰਦੇ ਸੁਣਨੀ ਆ ਸਰਕਾਰ ਨੇ ਆਪਣੇ ਮੁਸਲਮਾਨਾਂ ਦਾ ਪੱਖ ਲੈਣਾ ਤੋੜ ਤੱਕ ਦਿੱਲੀ ਦਰਬਾਰ ਤੱਕ ਇਹਨਾਂ ਦਾ ਇਹਨਾਂ ਦੀ ਗੱਲ ਮੰਨੀ ਜਾਣੀ ਹੈ ਅਸੀਂ ਰੌਲਾ ਪਾਉਂਦੇ ਰਹਾਂਗੇ ਸਾਡੀ ਕਿਸੇ ਨੇ ਸੁਣਨੀ ਕੋਈ ਨੀ ਉਹ ਸਿਆਣੇ ਸਿੱਖਾਂ ਦੇ ਬਾਬਾ ਬੁੱਢਾ ਜੀ ਵਰਗੇ ਭਾਈ ਸਧਾਰਨ ਵਰਗੇ ਉਹ ਜਿੰਨੇ ਸਿਆਣੇ ਸਨ ਬਾਬਾ ਸਿੰਘ ਚੰਦ ਜੀ ਸਾਰਿਆਂ ਨੇ ਸਲਾਹ
ਦਿੱਤੀ
ਉਹ ਕਹਿਣ ਲੱਗੇ ਇਹਨਾਂ ਨੂੰ ਸਾਰਿਆਂ ਨੂੰ ਚੁੱਪ ਕਰਾਉਂਦੇ ਚੁੱਪ ਕਰਾ ਕੇ ਕਹਿੰਦੇ ਵੀ ਭਰਾਵੋ ਦਰਸ਼ਨ ਤੁਸੀਂ ਆਹ ਕਿਹੜੀ ਗੱਲ ਤੋਂ ਲੜ ਰਹੇ ਹੋ ਆਪਾਂ ਗੁਰੂ ਨੂੰ ਹਾਜ਼ਰ ਨਾਜ਼ਰ ਮੰਨਦੇ ਕਹਿੰਦੇ ਹਾਂ ਮੁਸਲਮਾਨ ਕਹਿੰਦੇ ਅਸੀਂ ਮੰਨਦੇ ਹਾਜ਼ਰ ਨਾਜ਼ਰ ਹਿੰਦੂ ਕਹਿੰਦੇ ਅਸੀਂ ਮੰਨਦੇ ਜਿਹੜੀ ਹਾਜ਼ਰ ਨਾਜ਼ਰ ਮੰਨਦੇ ਉਹਦੇ ਕੋਈ ਅਰਦਾਸ ਕਰੋ ਅਰਦਾਸ ਕਰੋ ਜੇ ਉਹ ਕਹੇ ਮੇਰਾ ਸੰਸਕਾਰ ਕਰ ਦਿਓ ਤਾਂ ਸੰਸਕਾਰ ਕਰ ਦਿਓ ਤੇ ਜੇ ਗੁਰੂ ਕਹਿੰਦਾ ਮੇਰੀ ਕਬਰ ਬਣਾ ਦਿਓ ਤੇ ਕਬਰ ਬਣਾ ਦਿਓ ਜੇ ਗੁਰੂ ਨੂੰ ਸਮਰੱਥ ਮੰਨਦੇ ਹੋ ਤੇ ਫਿਰ ਤੁਸੀਂ ਲੜਾਈ ਨਾ ਕਰੋ ਗੁਰੂ ਦੀ ਆਗਿਆ ਜੋ ਹੈ ਕਰ ਲਓ ਹਾਂਜੀ ਤੁਸੀਂ ਗੁਰੂ ਮਹਾਰਾਜ ਦਾ ਆਵਾਜ਼ਾ ਲੈ ਲਓ ਉਹਨਾਂ ਦਾ ਹੁਕਮ ਲੈ ਲਓ ਜੇ ਹੁਕਮ ਆਉਂਦਾ ਵੀ ਗੁਰੂ ਸਾਹਿਬ ਦਾ ਕਬਰ ਬਣਾਉਣ ਦਾ ਤਾਂ ਤੁਸੀਂ ਬਈ ਮੁਸਲਮਾਨ ਵੀਰਾਂ ਦੀ ਗੱਲ ਮੰਨ ਕੇ ਕਬਰ ਹੀ ਬਣਾ ਲਓ ਤੇ ਜੇ ਗੁਰੂ ਸਾਹਿਬ ਦਾ ਹੁਕਮ ਸੰਸਕਾਰ ਦਾ ਤਾਂ ਸੰਸਕਾਰ ਕਰ ਲਓ ਜੋ ਉਹਨਾਂ ਦੀ ਮੱਤ ਉਹ ਕਰ ਲਓ ਆਪਣੀ ਮੱਤ ਛੱਡ ਦਿਓ ਆਪਾਂ ਸਿੱਖ ਹਾਂ ਸਿੱਖ ਗੁਰੂ ਦੀ ਮਰਜ਼ੀ ਦੇ ਅਨੁਸਾਰ ਚੱਲਦਾ ਆਪਣੀ ਮਰਜ਼ੀ ਨਹੀਂ ਕਰਦਾ ਆਪਾਂ ਗੁਰੂ ਨਾਨਕ ਦੇਵ ਜੀ ਦੀ ਮਰਜ਼ੀ ਲਈਏ ਉਹਨਾਂ ਦੀ ਮਰਜ਼ੀ ਹੋਵੇ ਤੇ ਆਪਾਂ ਮਹਾਰਾਜ ਦਾ ਸੰਸਕਾਰ ਕਰ ਦਈਏ ਜੇ ਉਹਨਾਂ ਦੀ ਮਰਜ਼ੀ ਹੋਵੇ ਤੇ ਮਹਾਰਾਜ ਦਾ ਆਪਾਂ ਜਿਵੇਂ ਮੁਸਲਮਾਨ ਭਰਾ ਕਹਿੰਦੇ ਓਦਾਂ ਕਬਰ ਬਣਾ ਦਈਏ ਸਤਿਗੁਰਾਂ ਦੀ ਝਗੜਾ ਮਿਟਾ ਦੇ ਇਹ ਝਗੜਾ ਠੀਕ ਨਹੀਂ ਆਪਾਂ ਨੂੰ ਗੁਰੂ ਕੇ ਪਿਆਰਿਆਂ ਨੂੰ ਸਿਆਣੇ ਸਿੱਖਾਂ ਨੇ ਮੁਸਲਮਾਨਾਂ ਨੂੰ ਤੇ ਹਿੰਦੂਆਂ ਨੂੰ ਖੜਾ ਕਰਕੇ ਸਮਝਾਈ ਵੀ ਲੜਨ ਦਾ ਨੀ ਕੋਈ ਫਾਇਦਾ ਤੁਸੀਂ ਸਾਰੇ ਨਿਸ਼ਚਾ ਰੱਖਦੇ ਹੋ ਮਹਾਰਾਜ ਉੱਤੇ ਗੁਰੂ ਨਾਨਕ ਸਾਹਿਬ ਨਾਲ ਤੁਹਾਡਾ ਸਾਰਿਆਂ ਦਾ ਬਰਾਬਰ ਪ੍ਰੇਮ ਹੈ ਮੁਸਲਮਾਨਾਂ ਦਾ ਵੀ ਹਿੰਦੂਆਂ ਦਾ ਵੀ ਤੇ ਜੇ ਤੁਹਾਨੂੰ ਉਹਨਾਂ ਦੇ ਵਿਸ਼ਵਾਸ ਹੈ ਵੀ ਉਹ ਪੂਰੇ ਗੁਰੂ ਨੇ ਤਾਂ ਉਹਨਾਂ ਨੂੰ ਪੁੱਛ ਕੇ ਉਹਨਾਂ ਦੀ ਆਗਿਆ ਲੈ ਕੇ ਤੇ ਫਿਰ ਫੈਸਲਾ ਕਰੋ ਏਦਾਂ ਨਾ ਕਰੋ ਜਿਵੇਂ ਤੁਸੀਂ ਲੜਨ ਵਰਨ ਨੂੰ ਤਿਆਰ ਹੋਏ ਹੋ ਕੀ ਖੱਟੋਗੇ ਲੋਕਾਂ ਨੇ ਆਖਣਾ ਗੁਰੂ ਨਾਨਕ ਦੇ ਸਿੱਖ ਲੜ ਕੇ ਮਰ ਗਏ ਬਦਨਾਮੀ ਤਾਂ ਗੁਰੂ ਚ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਉਸ ਗੁਰੂ ਦੇ ਉੱਤੇ ਲੋਕ ਫਿਰ ਹੋਰ ਗੱਲਾਂ ਕਰਨਗੇ ਇਹ ਕੰਮ ਨਾ ਕਰੋ ਹਾਂਜੀ ਮੁਸਲਮਾਨਾਂ ਨੇ ਵੀ ਇਹ ਗੱਲ ਮੰਨ ਲਈ ਕਿਉਂਕਿ ਉਹ ਮਹਾਰਾਜ ਗੁਰੂ ਨਾਨਕ ਸਾਹਿਬ ਤੇ ਭਰੋਸਾ ਬਹੁਤ ਰੱਖਦੇ ਪੂਰਨ ਇਹ ਮਹਾਰਾਜ ਪਰਮੇਸ਼ਰ ਦਾ ਖੁਦਾ ਦਾ ਅੱਲਾ ਦਾ ਨੂਰ ਹਨ ਉਹਨਾਂ ਨੂੰ ਵਿਸ਼ਵਾਸ ਸੀ ਤੇ ਹਿੰਦੂਆਂ ਨੂੰ ਵੀ ਸੀ ਸਾਰੇ ਪੱਖਾਂ ਦੇ ਲੋਕ ਉੱਥੇ ਸਲਾਹ ਕਰਕੇ ਖੜੇ ਹੋ ਗਏ ਜਿਹੜੇ ਮਹਾਰਾਜ ਦੇ ਦੋ ਨਿਕਟਵਰਤੀ ਸਿੱਖ ਸਨ ਭਾਈ ਸਧਾਰਨ ਜੀ ਬਾਬਾ ਬੁੱਢਾ ਜੀ ਕਨਾਥ ਦੇ ਅੰਦਰ ਬੜੇ ਹਨ ਹਾਂਜੀ ਅੰਦਰ ਜਾ ਕੇ ਵੇਖਿਆ ਵੀ ਮਹਾਰਾਜ ਜਿੱਥੇ ਸਤਿਗੁਰਾਂ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਸਣ ਸੀਗਾ ਜਿੱਥੇ ਮਹਾਰਾਜ ਚਾਦਰ ਲੈ ਕੇ ਪਏ ਹੋਏ ਸਨ ਉਹਨਾਂ ਦੀ ਜਿਹੜੀ ਸੇਜਾ ਸੀ ਜਿਹੜਾ ਬਿਸਤਰਾ ਸੀ ਗੁਰੂ ਸਾਹਿਬ ਦਾ ਹਾਂਜੀ ਉੱਥੇ ਚਾਦਰ ਪਈ ਹੈ, ਮਹਾਰਾਜ ਦੀ ਦੇਹ ਨਹੀਂ ਹੈ। ਭਾਈ ਸਧਾਰਨ ਬਾਬਾ ਬੁੱਢਾ ਦੇਖ ਕੇ ਹੈਰਾਨ ਹੋ ਗਏ ਕਿ ਸੱਚੇ ਪਾਤਸ਼ਾਹ ਕਿੱਥੇ ਚਲੇ ਗਏ ਹਨ। ਉਹਨਾਂ ਨੇ ਚੰਗੀ ਤਰ੍ਹਾਂ ਚਾਦਰਾਂ ਉਹਦੇ ਪਰੇ ਕਰਕੇ ਦੇਖਿਆ, ਕਹਿੰਦੇ ਬਾਹਰ ਆਏ ਤੇ ਕਹਿਣ ਲੱਗੇ, ਭਾਈ ਸਿੱਖੋ ਬੜਾ ਹੈਰਾਨੀ ਵਾਲਾ ਕੌਤਕ ਵਰਤ ਗਿਆ, ਬੜੀ ਹੈਰਾਨੀ ਦੀ ਗੱਲ ਹੋਈ ਹੈ। ਤੁਸੀਂ ਕਿਉਂ ਝਗੜਾ ਕਰ ਰਹੇ ਹੋ, ਇੰਨਾ ਇੰਨੀ ਲੜਾਈ ਕਿਉਂ ਕਰ ਰਹੇ ਹੋ? ਸਤਿਗੁਰੂ ਨਾਨਕ ਦੇਵ ਜੀ ਨੇ ਆਪ ਹੀ ਝਗੜਾ ਨਿਬੇੜ ਦਿੱਤਾ ਸਾਡਾ ਸਾਰਾ। ਮਹਾਰਾਜ ਤੋਂ ਸੁਣੇ ਦੇ ਸਤਖੰਡ ਚਲੇ ਗਏ, ਅੰਤਰ ਧਿਆਨ ਹੋ ਗਈ, ਦੇਹੀ ਮਹਾਰਾਜ ਦੀ ਦੇਹੀ ਦੇ ਦਰਸ਼ਨ ਨੀ ਹੋ ਰਹੇ, ਅੰਦਰ ਚੱਲ ਕੇ ਦੇਖ ਲਓ ਤੁਸੀਂ। ਮਹਾਰਾਜ ਦੀ ਸੇਜਾ ਦੇ ਉੱਤੇ ਮਹਾਰਾਜ ਦੇ ਆਸਣ ਤੇ ਉਹਨਾਂ ਦੇ ਬਸਤਰ ਪਏ ਨੇ, ਚਿੱਟੇ ਚਾਦਰੇ ਪਏ ਨੇ ਦੋ, ਪਰ ਮਹਾਰਾਜ ਆਪ ਹਾਜ਼ਰ ਨਹੀਂ ਹੋ ਰਹੇ ਉੱਥੇ। ਇਸ ਕਰਕੇ ਭਰਾਵੋ ਲੜੋ ਨਾ, ਆਪਸ ਵਿੱਚ ਝਗੜਾ ਨਾ ਕਰੋ। ਗੁਰੂ ਸਾਹਿਬ ਤਾਂ ਸਰੀਰ ਰੂਪ ਹੈ ਹੀ ਨਹੀਂ ਸਨ, ਉਹ ਤਾਂ ਜੋਤ ਰੂਪ ਸਨ, ਜੋਤ ਉਹਨਾਂ ਦੀ ਜੋਤ ਵਿੱਚ ਲੀਨ ਹੋ ਗਈ ਹੈ। ਤੁਸੀਂ ਏਦਾਂ ਕਰੋ, ਹੁਣ ਕਨਾਤ ਖੋਲ ਕੇ ਦੇਖ ਲਓ, ਸਾਰੇ ਦਰਸ਼ਨ ਕਰ ਲਓ। ਸਾਰੀ ਇਸਤਰੀ ਪੁਰਸ਼ ਜਿੰਨੇ ਵੀ ਸਾਰੇ ਦਰਸ਼ਨ ਕਰ ਲਓ, ਕਿਸੇ ਦਾ ਕੋਈ ਸ਼ੱਕ ਸੁਭਾ ਨਾ ਰਹਿ ਜਾਵੇ।
ਕੌਤਕ ਮਤ ਬਿਸਮਾਏ,
ਇਹ ਕੌਤਕ ਬੜਾ ਹੈਰਾਨੀ ਵਾਲਾ ਹੋਇਆ ਹੈ, ਦੇਖੋ ਮਹਾਰਾਜ ਸਣੇ ਦੇ ਚਲੇ ਗਏ ਹਨ। ਛੇਤੀ ਨਾਲ ਸਿੱਖਾਂ ਨੇ ਫਿਰ ਜਿਹੜੀ ਕਨਾਤ ਲਾਈ ਸੀ ਖੋਲ ਦਿੱਤੀ। ਹਿੰਦੂ ਮੁਸਲਮਾਨ ਸਾਰੇ ਇਸਤਰੀ ਪੁਰਸ਼ ਉਸ ਕਨਾਤ ਵਾਲੀ ਥਾਂ ਤੇ ਨੇੜੇ ਹੋ ਕੇ ਜਾ ਕੇ ਦੇਖਦੇ ਹਨ। ਮਹਾਰਾਜ ਦੀ ਸੇਜਾ ਤੇ ਸਿਰਫ ਕੱਪੜੇ ਬਸਤਰੀ ਪਏ ਨੇ, ਚਿੱਟੇ ਰੰਗ ਦੀ ਚਾਦਰ ਪਈ ਹੈ। ਸਾਰੀ ਸੰਗਤ ਨੇ ਗੁਰੂ ਨਾਨਕ ਸਾਹਿਬ ਦਾ ਜੈਕਾਰਾ ਲਾਇਆ, ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ। ਸੁਖਾਂ ਦੇ ਦਾਤੇ ਹੇ ਪਰਮੇਸ਼ਰ, ਤੁਹਾਡੀ ਜੈ ਹੋਵੇ। ਗੁਰੂ ਨਾਨਕ ਦੇਵ ਜੀ, ਤੁਹਾਡੀ ਜੈ ਹੋਵੇ। ਸਭ ਨਮਸਕਾਰ ਕਰਦੇ, ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਦਾ ਜੈਕਾਰਾ ਲੱਗਦਾ ਹੈ। ਸਾਰੇ ਹੈਰਾਨ ਹੋ ਰਹੇ ਨੇ, ਅਚੰਭੇ ਚ ਪੈ ਰਹੇ ਨੇ, ਵੀ ਇਹ ਕੌਤਕ ਕੀ ਵਰਤਾ ਦਿੱਤਾ ਗੁਰੂ ਜੀ ਨੇ। ਸਾਰੇ ਹੈਰਾਨ ਵੀ ਗੁਰੂ ਸਾਹਿਬ ਕਿੱਥੇ ਚਲੇ ਗਏ ਹਨ। ਫਿਰ ਕੀ ਹੋਇਆ? ਕਹਿਣ ਲੱਗੇ ਬਾਬਾ ਬੁੱਢਾ ਜੀ ਸਾਰਿਆਂ ਨੂੰ, ਵੀ ਸਿੱਖੋ ਹੁਣ ਲੜਨ ਦਾ ਕੋਈ ਸਵਾਲ ਨਹੀਂ ਹੈ, ਹੁਣ ਇਹ ਬਸਤਰ ਜਿਹੜੇ ਹਨ ਇਹ ਆਪਾਂ ਬੰਦ ਨਹੀਂ, ਅੱਧਾ ਚਾਦਰਾ ਮੁਸਲਮਾਨਾਂ ਭਰਾਵਾਂ ਨੇ ਪਠਾਣਾ ਨੇ ਲੈ ਲਿਆ, ਅੱਧਾ ਚਾਦਰਾ ਹਿੰਦੂਆਂ ਨੇ ਲੈ ਲਿਆ ਸਤਿਗੁਰੂ ਜੀ ਦਾ, ਸਾਰਾ ਝਗੜਾ ਨਿਬੜ ਗਿਆ। ਦੋਵਾਂ ਪਾਸਿਆਂ ਨੂੰ ਪ੍ਰਸੰਨਤਾ ਹੋ ਗਈ ਵੀ ਚਲੋ ਸਾਡੀ ਹਾਜ਼ਰੀ ਲੱਗ ਗਈ ਹੈ। ਅੱਧਾ ਚਾਦਰਾ ਸਿੱਖਾਂ ਨੇ ਲੈ ਲਿਆ, ਉਹਨਾਂ ਦੇ ਗੁਰੂ ਮਹਾਰਾਜ ਦੀ ਕਿਤਾ ਬਣਾਈ, ਚੰਦਨ ਦੀ ਲੱਕੜੀ ਜਿਹੜੀ ਲਿਆ ਕੇ ਰੱਖੀ ਸੀ ਉਹਦੇ ਵਿੱਚ ਚਾਦਰਾ ਲਾ ਕੇ ਅਗਨੀ ਭੇਟ ਕਰ ਦਿੱਤਾ। ਜਿੱਥੇ ਮਹਾਰਾਜ ਨੇ ਕਿਹਾ ਸੀ ਸਾਡੀ ਇੱਥੇ ਕਿਤਾ ਬਣਾਉਣੀ ਹੈ, ਉੱਥੇ ਹੀ ਬਣਾਈ ਗਈ। ਉੱਥੇ ਬਾਬਾ ਸ੍ਰੀ ਚੰਦ ਜੀ ਨੇ ਅਗਨੀ ਭੇਟ ਕਰ ਦਿੱਤਾ। ਉਧਰੋਂ ਪਠਾਣਾ ਨੇ ਸਾਧ ਸੰਗਤ ਜੀ ਮਹਾਰਾਜ ਦਾ ਅੱਧਾ ਚਾਦਰਾ ਲੈ ਕਰਕੇ ਉੱਥੇ ਕਬਰ ਪੁੱਟੀ ਤੇ ਕਬਰ ਪੁੱਟ ਕੇ ਬੜੇ ਅਦਬ ਨਾਲ ਮਹਾਰਾਜ ਦਾ ਉਹ ਚਾਦਰਾ ਦਫਨਾ ਦਿੱਤਾ। ਹੁਣ ਦੋਵੇਂ ਚ ਯਾਦਾਂ ਇਕੱਠੀਆਂ ਨੇ। ਦਾਸ ਨੇ ਆ ਕੇ ਤਾਂ ਨੀ ਦਰਸ਼ਨ ਕੀਤੇ, ਪਰ ਨੈਟ ਦੇ ਉੱਤੇ ਕਰਤਾਰਪੁਰ ਸਾਹਿਬ ਦਾ ਤੁਸੀਂ ਜਦੋਂ ਕੋਈ ਯੂਟਿਊਬ ਤੇ ਦੇਖੋਗੇ ਉਹ ਗੁਰਦੁਆਰੇ ਦਾ, ਉਹਦੇ ਦੋਵੇਂ ਮਹਾਰਾਜ ਦੀ ਸਮਾਧੀ ਵਾਲੀ ਥਾਂ ਤੇ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਤੇ ਜਿਹੜੀ ਮੁਸਲਮਾਨਾਂ ਵੀਰਾਂ ਦੀ ਆ ਉਹ ਕਬਰ ਬਣੀ ਵੱਖਰੀ ਨਾਲ, ਉਹ ਵੀ ਉਸੇ ਤਰ੍ਹਾਂ ਸਤਿਕਾਰ ਨਾਲ ਪੂਜਾ ਕਰਦੇ ਹਨ। ਝਗੜਾ ਮੁੱਕ ਗਿਆ, ਹਿੰਦੂਆਂ ਨੇ ਆਪਣੇ ਢੰਗ ਨਾਲ ਤੇ ਮੁਸਲਮਾਨਾਂ ਨੇ ਆਪਣੇ ਢੰਗ ਨਾਲ ਆਪਣੇ ਗੁਰਦੇਵ ਨੂੰ ਸ਼ਰਧਾਂਜਲੀ ਦੇ ਦਿੱਤੀ। ਦੋਵੇਂ ਪਾਸੇ ਪ੍ਰਸੰਨਤਾ ਹੋ ਗਈ, ਲੜਾਈ ਝਗੜਾ ਮਿਟ ਗਿਆ। ਭਾਈ ਸਾਹਿਬ ਜੀ ਲਿਖਦੇ ਆ, 70 ਸਾਲ
ਪੰਜ ਮਾਸ ਬੀਤੇ,
ਪੰਜ ਮਹੀਨੇ ਉੱਪਰ,
ਸੱਤ ਦਿਨ ਪਰਵਾਨ,
ਸੱਤ ਦਿਨ, 70 ਸਾਲ ਪੰਜ ਮਹੀਨੇ ਸੱਤ ਦਿਨ,
ਸ੍ਰੀ ਪ੍ਰਗਟ ਹੋਈ।
ਗੁਰੂ ਨਾਨਕ ਦੇਵ ਜੀ ਜਗਤ ਵਿੱਚ ਪਾਤਸ਼ਾਹੀ ਕੀਤੀ ਹੈ, ਅਵਤਾਰ ਧਾਰ ਕੇ ਆਏ ਨੇ ਜੋਤੀ ਜੋ ਸਮਾਨ ਤੱਕ। 70 ਸਾਲ ਪੰਜ ਮਹੀਨੇ ਸੱਤ ਦਿਨ ਸਤਿਗੁਰਾਂ ਨੇ ਦਰਸ਼ਨ ਦਿੱਤੇ, ਸੰਸਾਰ ਦਾ ਭਲਾ ਕੀਤਾ ਹੈ। ਸੰਮਤ 1500 ਬਿਕਰਮੀ, 96 ਹੋਰ ਲਾ ਲਓ, 1596 ਬਿਕਰਮੀ ਤੇ 1539 ਈਸਵੀ ਸੀ। ਅੱਸੂ ਦੀ ਵਧੀ ਦਸਵੀਂ ਸੀ। ਅੱਸੂ ਵਧੀ ਦਸਵੀਂ ਵਾਲੇ ਦਿਨ ਗੁਰੂ ਸਾਹਿਬ ਜੀ ਕਮਰ ਪਾਸਾ ਕੀਤਾ, ਸੱਚਖੰਡ ਦਾ ਪ੍ਰਸਥਾਨ ਹੋਇਆ। ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਜੀ 1596 ਬਿਕਰਮੀ, 1539 ਈਸਵੀ, ਅੱਸੂ ਵਧੀ ਦਸਵੀਂ ਵਾਲੇ ਦਿਨ ਸੱਚਖੰਡ ਗਮਨ ਕਰ ਗਏ। ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਛੋਟੀ ਜਿਹੀ ਮੱਤ ਵਾਲਾ ਹਾਂ, ਗੁਰੂ ਨਾਨਕ ਸਾਹਿਬ ਦੀ ਥੋੜੀ ਜਿਹੀ ਕਥਾ ਕਹਿ ਸਕਿਆ ਹਾਂ। ਉਸ ਪਰਮੇਸ਼ਰ ਅਕਾਲ ਪੁਰਖ ਜੀ ਗੁਰੂ ਨਾਨਕ ਦੀ ਕਥਾ ਸਾਰੀ ਕਹਿ ਰਿਹਾ, ਇੰਨੀ ਮੇਰੇ ਚ ਸ਼ਕਤੀ ਕੋਈ ਨਹੀਂ, ਜਿੰਨੀ ਕੁ ਮੇਰੀ ਗਰੀਬ ਜੀ ਥੋੜੀ ਜੀ ਮੱਤ ਸੀ, ਮੈਂ ਓਨੀ ਕੁ ਵਰਣਨ ਕਰ ਸਕਿਆ ਹਾਂ। ਕਥਾ ਸੁਣਨ ਵਾਲਿਆਂ ਦੇ ਮਨਾਂ ਦੇ ਵਿਕਾਰ ਨਾਸ ਕਰਦੀ ਹੈ ਇਹ ਕਥਾ। ਇਸ ਕਥਾ ਵਿੱਚੋਂ ਯੋਗ ਦੀ, ਵੈਰਾਗ ਦੀ, ਭਗਤੀ ਦੀ, ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਨਾਨਾ ਪ੍ਰਕਾਰ ਨਾਲ ਜਿਹੋ ਜਿਹੇ ਅਧਿਕਾਰੀ ਹੁੰਦੇ ਨੇ, ਕਈ ਯੋਗ ਦੇ ਅਧਿਕਾਰੀ ਹੁੰਦੇ ਨੇ, ਕਈ ਵੈਰਾਗ ਦੇ ਅਧਿਕਾਰੀ ਹੁੰਦੇ ਨੇ, ਕਈ ਗਿਆਨ ਦੇ ਅਧਿਕਾਰੀ ਹੁੰਦੇ ਨੇ, ਕਈ ਭਗਤੀ ਦੇ ਅਧਿਕਾਰੀ ਹੁੰਦੇ ਨੇ। ਡਾਕਟਰ ਦੀ ਦੁਕਾਨ ਤੇ ਸਾਰੇ ਸਿਰ ਪੀੜ ਵਾਲੇ ਨਹੀਂ ਆਉਂਦੇ, ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ, ਜਿਹੋ ਜਿਹੀ ਹੁੰਦੀ ਹੈ ਡਾਕਟਰ ਉਹੋ ਜਿਹੀ ਦਵਾਈ ਲੈਂਦਾ। ਇਹ ਕਥਾ ਦੇ ਵਿੱਚ ਵੀ ਸਾਧ ਸੰਗਤ ਦੀ ਪ੍ਰਸੰਗ ਵੱਖਰੇ ਵੱਖਰੇ ਆਉਂਦੇ, ਕਿਸੇ ਨੂੰ ਕੋਈ ਪ੍ਰਸੰਗ ਫਿੱਟ ਬਹਿੰਦਾ, ਕਿਸੇ ਨੂੰ ਕੋਈ ਬਹਿੰਦਾ। ਕਈ ਵਾਰੀ ਇੱਥੇ ਕਨਫਿਊਜ਼ ਹੋ ਜਾਂਦੇ ਆ, ਕਈ ਲੋਕ ਵੀ ਮੇਰੀ ਅਵਸਥਾ ਤੋਂ ਸਮਝ ਨਹੀਂ ਆਈ ਗੱਲ ਕੀ ਹੈ, ਉਹਦੇ ਉਹ ਅਵਸਥਾ ਦਾ ਨਹੀਂ ਹੁੰਦਾ ਪ੍ਰਸੰਗ, ਉਹ ਪ੍ਰਸੰਗ ਹੋਰ ਦੀ ਅਵਸਥਾ ਦਾ ਹੁੰਦਾ। ਤੇ ਇਸ ਕਰਕੇ ਕਵੀ ਜੀ ਲਿਖਦੇ ਆ ਵੀ ਜਿੱਦਾਂ ਦਾ ਕੋਈ ਅਧਿਕਾਰੀ ਹੋਵੇਗਾ, ਓਦਾਂ ਇਸ ਗ੍ਰੰਥ ਤੋਂ ਉਹਨੂੰ ਸੇਧ ਮਿਲ ਜਾਵੇਗੀ। ਹਾਂਜੀ, ਜਿਹੜੇ ਦੈਵੀ ਸੰਪਦਾ ਦੇ ਗੁਣ ਨੇ, ਸੱਤ, ਸੰਤੋਖ, ਦਇਆ, ਧਰਮ, ਸੱਚ, ਸੁੱਚ, ਨੇਕੀ, ਪਰਉਪਕਾਰ, ਉੱਦਮ, ਤਿਆਗ, ਬੈਰਾਗ, ਜਿਹੜੇ ਚੰਗੇ ਗੁਣ ਨੇ, ਉਹ ਇਸ ਕਥਾ ਵਿੱਚ ਭਰ ਦਿੱਤੇ ਨੇ। ਕਵੀ ਜੀ ਕਹਿੰਦੇ ਆ ਵੀ ਜਿਹੜਾ ਉਹਨਾਂ ਨੂੰ ਸਮਝੇਗਾ ਉਹਦੇ ਦੁੱਖ ਤੱਕੇ ਜਾਣਗੇ। ਜਿਹੜਾ ਪ੍ਰੇਮੀ ਇਸ ਕਥਾ ਨੂੰ ਪੜ੍ਹੇਗਾ, ਸੁਣੇਗਾ, ਮਹਾਰਾਜ ਦੇ ਗੁਣਾਂ ਨੂੰ ਹਿਰਦੇ ਚ ਵਸਾਏਗਾ,
ਅਭਿਆਸ ਵਿਚਾਰੇਗਾ,
ਔਰ ਨਾਮ ਜਪੇਗਾ ਤੇ ਇਹਨਾਂ ਗੁਣਾਂ ਦਾ ਅਭਿਆਸ ਕਰੇਗਾ। ਇਹ ਕੱਲੀ ਹਿਸਟਰੀ ਨਹੀਂ ਹੈ, ਗੁਰਪ੍ਰਤਾਪ ਸੂਰ ਵੀ ਕੱਲ੍ਹ ਸ਼ੁਰੂ ਹੋਣਾ ਜਾਂ ਨਾਨਕ ਪ੍ਰਕਾਸ਼, ਇਹ ਗ੍ਰੰਥ ਕੱਲੀ ਹਿਸਟਰੀ ਨਹੀਂ, ਇਹ ਸਿੱਖ ਫਿਲੋਸਫੀ ਵੀ ਹੈ, ਇਹ ਸਿੱਖ ਜੀਵਨ ਜਾਂਚ ਵੀ ਹੈ। ਸਿੱਖੀ ਦਾ ਕੀ ਕੰਸੈਪਟ ਹੈ, ਗੁਰੂ ਸਾਹਿਬ ਨੇ ਕਿੱਦਾਂ ਸਾਡਾ ਭਲਾ ਕੀਤਾ, ਉਹ ਸਾਰੀ ਗੱਲ ਸਮਝਾਈ। ਜੇ ਆਪਾਂ ਕੱਲੀ ਹਿਸਟਰੀ ਦੇ ਪੱਖ ਤੋਂ ਦੇਖੀਏ, ਕਿੱਥੇ ਗਏ, ਕਿੱਥੇ ਬੈਠੇ, ਕਿੱਥੇ ਖਲੋਤੇ, ਇੰਨੀ ਗੱਲ ਨਹੀਂ ਹੁੰਦੀ। ਉਹਨਾਂ ਨੇ ਕੀਤਾ ਕੀ, ਸਿੱਖਿਆ ਕੀ ਦਿੱਤੀ, ਮੈਸੇਜ ਕੀ ਦਿੱਤਾ, ਉਹ ਸਾਰਾ ਇਹ ਸਮਝਾਇਆ ਗਿਆ। ਸੋ ਕਵੀ ਜੀ ਕਹਿੰਦੇ ਆ ਇਹਦੇ ਵਿੱਚੋਂ ਭਗਤੀ ਮਿਲੇਗੀ, ਇਹਦੇ ਚੋਂ ਵੈਰਾਗ ਮਿਲੇਗਾ, ਇਹਦੇ ਚੋਂ ਗਿਆਨ ਮਿਲੇਗਾ, ਇਹਦੇ ਚੋਂ ਰੂਹਾਨੀਅਤ ਮਿਲੇਗੀ। ਜਿੱਦਾਂ ਦਾ ਕੋਈ ਗਾਹਕ ਹੋਏਗਾ ਨਾ, ਓਦਾਂ ਦੀ ਵਸਤੂ ਵਿੱਚੋਂ ਮਿਲੇਗੀ। ਹਾਂਜੀ, ਉਹਨੂੰ ਫਿਰ ਹਰ ਸ਼ੋਕ ਜਨਮ ਮਰਨ ਤੋਂ ਖਹਿੜਾ ਛੁੱਟ ਜਾਏਗਾ ਉਹਦਾ, ਜਿਹੜੀ ਗੁਰੂ ਦੀ ਸਿਫਤ ਹੈ ਇਹਦਾ ਜੋ ਮਹਾਤਮ ਹੈ, ਗੁਰੂ ਨਾਨਕ ਦੀ ਕਥਾ ਦਾ ਜੋ ਮਹਾਤਮ ਹੈ, ਉਹ ਤਾਂ ਦੁਨੀਆਂ ਜਾਣ ਦੀ ਕੋਈ ਲੁਕੀ ਛਿਪੀ ਗੱਲ ਥੋੜਾ। ਮੁਸਲਮਾਨ, ਹਿੰਦੂ, ਕੋਈ ਸੰਸਾਰ ਦਾ ਕਿਸੇ ਕੋਨੇ ਦਾ ਕੋਈ ਵਿਅਕਤੀ ਗੁਰੂ ਨਾਨਕ ਦੀ ਮਹਿਮਾ ਨੂੰ ਸਭ ਜਾਣਦੇ। ਜਿਹੜੇ ਸਿਆਣੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ। ਜੇ ਸਿਆਣੇ ਬੰਦੇ ਗੁਰੂ ਨਾਨਕ ਦੀ ਮਹਿਮਾ ਨੂੰ ਆਪਣੇ ਹਿਰਦੇ ਚ ਪਰੋ ਕੇ ਰੱਖਦੇ ਨੇ, ਕਦੀ ਭੁਲਾਉਂਦੇ ਨਹੀਂ। ਅੱਜ ਵੀ ਤੁਸੀਂ ਮੱਕੇ, ਮਦੀਨੇ, ਬਗਦਾਦ, ਕਾਬਲ, ਕੰਧਾਰ, ਗਜਨੀ, ਮੁਸਲਮਾਨਾਂ ਦੇ ਰੰਗ ਦੇ ਮੁਲਕਾਂ ਚਲੇ ਜਾਓ, ਉਹ ਗੁਰੂ ਨਾਨਕ ਸਾਹਿਬ ਨੂੰ ਪੀਰ ਕਹਿੰਦੇ ਨੇ। ਤਿੱਬਤ ਦੇ ਚਲੇ ਜਾਓ, ਗੁਰੂ ਨਾਨਕ ਨੂੰ ਲਾਮਾ ਕਹਿੰਦੇ ਨੇ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਸ੍ਰੀ ਲੰਕਾ ਵਿੱਚ ਚਲੇ ਜਾਓ, ਉਹ ਵੀ ਗੁਰੂ ਨਾਨਕ ਨੂੰ ਮੰਨਦੇ ਨੇ। ਜਿੱਥੇ ਚਲੇ ਜਾਓ ਵੱਖੋ ਵੱਖ ਰੂਪਾਂ ਚ ਪਾਤਸ਼ਾਹ ਦੀ ਪੂਜਾ ਹੁੰਦੀ ਹੈ। ਜਿਹੜੇ ਪਿਆਰ ਵਾਲੇ ਨੇ ਉਹ ਗੁਰੂ ਨਾਨਕ ਤੋਂ ਵਿਛੜਨਾ ਨਹੀਂ ਚਾਹੁੰਦੇ। ਉਹਨਾਂ ਨੂੰ ਪਤਾ ਕਿ ਗੁਰੂ ਨਾਨਕ ਨਾਲ ਮਿਲੇ ਰਹਾਂਗੇ ਤੇ ਰੂਹਾਨੀ ਜੀਵਨ ਬਣਿਆ ਰਹੇਗਾ, ਗੁਰੂ ਨਾਨਕ ਤੋਂ ਟੁੱਟ ਜਾਣਗੇ ਤੇ ਰੂਹ ਮਰ ਜਾਏਗੀ। ਹਾਂਜੀ, ਗੁਰੂ ਨਾਨਕ ਦੋਵਾਂ ਲੋਕਾਂ ਦੇ ਸੁੱਖ ਦੇਣ ਵਾਲਾ ਗੁਰੂ ਹੈ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੇਰੇ ਚ ਇੰਨੀ ਸ਼ਕਤੀ ਨਹੀਂ ਸੀ,
ਗ੍ਰੰਥ ਸੰਪੂਰਨ ਭਾ ਅਭ ਜੈਸੇ।
ਮੈਂ ਹੈਰਾਨ ਹਾਂ ਵੀ ਇਹ ਗ੍ਰੰਥ ਕਿਵੇਂ ਪੂਰਾ ਹੋ ਗਿਆ, ਗੁਰੂ ਨਾਨਕ ਸਾਹਿਬ ਨੇ ਆਪ ਕਰਾਇਆ। ਭਾਈ ਸੰਤੋਖ ਸਿੰਘ ਦਾ ਜਨਮ 1780 ਦੇ ਵਿੱਚ ਪਿੰਡ ਨੂਰਦੀਨ ਦੀ ਸਰਾਂ ਝਬਾਲ, ਅੰਮ੍ਰਿਤਸਰ, ਤਰਨ ਤਾਰਨ ਤੇ ਝਬਾਲ ਨੂੰ ਰੋਡ ਜਾਂਦਾ, ਉਹਦੇ ਉੱਤੇ ਪਿੰਡ ਨੂਰਦੀਨ ਦੀ ਸਰਾਂ ਜਿੱਥੇ ਬਾਬਾ ਬੋਤਾ ਸਿੰਘ, ਗਰਜਾ ਸਿੰਘ ਸ਼ਹੀਦ ਹੋਏ, ਉੱਥੇ ਭਾਈ ਦੇਵਾ ਸਿੰਘ ਸਿੰਬੇ ਦੇ ਘਰ ਭਾਈ ਸੰਤੋਖ ਸਿੰਘ ਦਾ ਜਨਮ ਹੋਇਆ। ਪਿਤਾ ਜੀ ਵੀ ਗੁਰਸਿੱਖ ਸਨ। ਆਪ ਜੀ ਛੋਟੇ ਹੁੰਦੇ ਹੀ ਇਹਨਾਂ ਦੀ ਬੁੱਧੀ ਅਲੋਕਾਰ, ਚਮਤਕਾਰੀ ਬੁੱਧੀ ਸੀ। ਉਸ ਪਿੰਡ ਦੀ ਇੱਕ ਬੁੱਢੀ ਮਾਈ ਨੇ ਕਿਸੇ ਨੂੰ ਦੱਸਿਆ ਸੀ ਕਿ ਇਹ ਚਿੰਬਿਆਂ ਦਾ ਮੁੰਡਾ ਜਦੋਂ ਨਿੱਕਾ ਜਿਹਾ ਹੁੰਦਾ ਸੀ ਉਦੋਂ ਹੀ ਕਵਿਤਾ ਬੋਲਿਆ ਕਰਦਾ ਸੀ। ਇਹਨਾਂ ਦੇ ਉਸਤਾਦ ਵਿਦਿਆ ਦਾਤੇ ਗਿਆਨੀ ਸੰਤ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਹੋਏ। ਉਹਨਾਂ ਦੇ ਕੋਲ ਰਹਿ ਕੇ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਵਿਦਿਆ ਪੜ੍ਹੀ। ਬੜੇ ਗ੍ਰੰਥ ਇਹਨਾਂ ਨੇ ਅਨੁਵਾਦ ਕੀਤੇ। ਜਿਹੜਾ ਦੁਨੀਆਂ ਦੀ ਸਭ ਤੋਂ ਵੱਡੀ ਡਿਕਸ਼ਨਰੀ ਔਰ ਪਹਿਲੀ ਡਿਕਸ਼ਨਰੀ ਹੈ ਨਾ, ਅੰਗਰੇਜ਼ੀ ਤੇ ਡਿਕਸ਼ਨਰੀਆਂ ਬੜੀਆਂ ਬਣੀਆਂ ਨੇ, ਜਿਹੜੀ ਵਰਲਡ ਦੀ ਪਹਿਲੀ ਡਿਕਸ਼ਨਰੀ ਉਹਦਾ ਨਾਮ ਹੈ ਅਮਰਕੋਸ਼। ਉਹ ਸੰਸਕ੍ਰਿਤ ਵਿੱਚ ਸੀ, ਉਹਦਾ ਅਨੁਵਾਦ ਭਾਈ ਸੰਤੋਖ ਸਿੰਘ ਨੇ ਕੀਤਾ। ਹਿੰਦੁਸਤਾਨ ਸਾਨੂੰ ਸਿੱਖਾਂ ਨੂੰ ਤਾਂ ਕਦਰ ਕੋਈ ਨਹੀਂ। ਕਦੀ ਤੁਸੀਂ ਹਿੰਦੂਆਂ ਦੀਆਂ ਤੇ ਮੁਸਲਮਾਨਾਂ ਦੀਆਂ ਯੂਨੀਵਰਸਿਟੀਆਂ ਜਾ ਕੇ ਦੇਖੋ ਇੰਡੀਆ ਦੀਆਂ, ਉਹ ਮੰਨਦੇ ਆ ਵੀ ਸੰਤੋਖ ਸਿੰਘ ਕਿੱਡੀ ਵੱਡੀ ਤਾਕਤ ਦਾ ਮਾਲਕ ਸੀ, ਕਿੱਡਾ ਵੱਡਾ ਵਿਦਵਾਨ ਸੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂੰ ਅਸੀਂ ਸਿੱਖਾਂ ਨੇ ਸਿਰਫ ਗੁਰਦੁਆਰੇ ਚ ਕਥਾ ਸੁਣੀ, ਇਹ ਵੀ ਨੀ ਪਤਾ ਵੀ ਕੌਣ ਸੀ, ਕੀ ਸੀ, ਗਿਆਨ ਹੀ ਨੀ ਸਾਨੂੰ, ਚਾਹੁੰਦੇ ਹੀ ਨੀ ਜਾਣਨਾ ਉਹਦੇ ਬਾਰੇ। ਤੇ ਮੁਸਲਮਾਨਾਂ ਨੇ ਆਪਣੇ ਵਿਦਵਾਨਾਂ ਨੂੰ ਕਿੰਨਾ ਚੁੱਕਿਆ, ਅੰਗਰੇਜ਼ਾਂ ਨੇ ਸ਼ੇਕਸਪੀਅਰ ਨੂੰ ਕਿੰਨਾ ਚੁੱਕਿਆ, ਹਿੰਦੂਆਂ ਨੇ ਤੁਲਸੀਦਾਸ ਨੂੰ ਕਿੰਨਾ ਚੁੱਕਿਆ, ਸਿੱਖਾਂ ਨੇ ਆਪਣੇ ਕਵੀਆਂ ਦੀ ਕੋਈ ਕਦਰ ਨਹੀਂ ਕੀਤੀ, ਮਾਫ਼ ਕਰ ਦੇਣ। ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਮਰਕੋਸ਼ ਦਾ ਜਦੋਂ ਅਨੁਵਾਦ ਕੀਤਾ ਨਾ, ਹਿੰਦੁਸਤਾਨ ਦੇ ਸਾਰੇ ਵਿਦਵਾਨ ਦੰਗ ਰਹਿ ਗਏ ਵੀ ਐਡਾ ਵੱਡਾ ਕੰਮ ਸਿੱਖ ਨੇ ਕਰਤਾ। ਫਿਰ ਉਸ ਤੋਂ ਬਾਅਦ ਅਧਿਆਤਮ ਦਾ ਇੱਕ ਗ੍ਰੰਥ ਸੀ ਆਤਮ ਪੁਰਾਣ, ਉਹ ਦੇਖਿਆ। ਜਿਹੜੀ ਵਾਲਮੀਕ ਨੇ ਰਮਾਇਣ ਲਿਖੀ ਸੀ ਰਾਮ ਚੰਦਰ ਜੀ ਦੀ, ਉਸ ਰਮਾਇਣ ਨੂੰ ਸੰਸਕ੍ਰਿਤ ਵਿੱਚੋਂ ਟਰਾਂਸਲੇਸ਼ਨ ਕੀਤਾ ਗੁਰਮੁਖੀ ਦੇ ਵਿੱਚ, ਬੜੀ ਸੁੰਦਰ ਕਵਿਤਾ ਲਿਖੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਬੁੱਢੇ ਦਲ ਦੇ ਖਜ਼ਾਨੇ 'ਚ ਅਜੇ ਦੋ ਕਾਪੀਆਂ ਪਈਆਂ, ਬਾਕੀ ਨਹੀਂ ਮਿਲਦੀਆਂ ਕਿਤੇ, ਜਿਹੜੀ ਜਗ੍ਹਾ 'ਚੋਂ ਮਿਲਦੀ ਹੈ। ਭਾਈ ਸਾਹਿਬ ਨੇ ਹੋਰ ਬੜੇ ਗ੍ਰੰਥ ਲਿਖ ਦਿੱਤੇ। ਅੰਮ੍ਰਿਤ ਵੇਲੇ 2:30 ਵਜੇ ਉੱਠ ਕੇ ਇਸ਼ਨਾਨ ਕਰਕੇ ਧਿਆਨ ਲਾ ਕੇ ਬੈਠਦੇ ਸਨ, ਗੁਰੂ ਮਹਾਰਾਜ ਦਾ ਸਿਮਰਨ ਕਰਦੇ ਸਨ। ਫਿਰ ਦਿਨੇ ਉਹ ਹੋਰ ਗ੍ਰੰਥ ਲਿਖਦੇ ਸਨ। ਇੱਕ ਦਿਨ ਅੰਮ੍ਰਿਤ ਵੇਲੇ ਧਿਆਨ 'ਚ ਬੈਠਿਆਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਰਸ਼ਨ ਦਿੱਤੇ, ਸਿਰ ਤੇ ਹੱਥ ਰੱਖ ਕੇ। ਕਹਿੰਦੇ, ਸੰਤੋਖ ਸਿੰਘ, ਤੈਨੂੰ ਇੰਨੀ ਵਿਦਿਆ ਦਿੱਤੀ ਸੀ ਵੀ ਤੂੰ ਸਾਡਾ ਇਤਿਹਾਸ ਲਿਖੇਗਾ ਤੇ ਤੂੰ ਹੋਰ ਹੋਰ ਗ੍ਰੰਥ ਲਿਖੀ ਜਾਣਾ, ਜਿਹੜੇ ਕੰਮ ਲਈ ਤੈਨੂੰ ਭੇਜਿਆ ਸੀ ਉਹ ਤਾਂ ਤੂੰ ਕਰਦਾ ਹੀ ਨੀ ਪਿਆ। ਭਾਈ ਸੰਤੋਖ ਸਿੰਘ ਧਿਆਨ ਵਿੱਚ ਹੀ ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ, ਤੁਸੀਂ ਪਹਾੜ ਹੋ ਤੇ ਮੈਂ ਰਾਈ ਹਾਂ, ਤੁਸੀਂ ਬਹੁਤ ਵੱਡੇ ਹੋ ਮੈਂ ਬੜਾ ਛੋਟਾ, ਤੁਹਾਡੀ ਕਥਾ ਮੈਂ ਕਿਵੇਂ ਜਾਣ ਸਕਦਾ, ਮੈਨੂੰ ਕੀ ਪਤਾ ਤੁਸੀਂ ਕੀ ਤੌਰ ਤੱਕ ਕੀਤੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ,
सब कुछ तेरे को होगा, तेरे सिर ते हाथ रहेगा, तू लिखन बैठेगा, तेरे सामने आई जावांगे, जो जो असि करदे तू देख देख के लिखी जाएगा। ये देख देख के लिखा होया, चप्पे मिण मिण के भाई साहब संतोख सिंह इतिहास लिखा, चप्पे मिण मिण के पिंडा शहरां नगरां दा, किथे हजूर साहब है, किथे पंजा साहब है, किथे ननकाणा साहब है, किथे पटना साहब है, थां थां ते पैदल जाके यात्रा कीती है। अजकल रेलां गड्डियां जहाज ने आपां सारे गुरुद्वारियां दे दर्शन आपां वी नहीं कर सकदे, ते उहनां ने साध संगत जी पैदल जाके कीते। लिखिया इतिहास कवि जी लिखण लगे, एक नानक प्रकाश लिखिया, ते साध संगत जी जिहड़ा गुर प्रताप जी ये लिखा बूढ़ी जमना नगर जगाधरी कोल अगे गल आनी है जी, टाइम अज मैं 15 मिनट होर लैने, संगतां नूं माफ चाहना, साढ़े 8 भोग पावांगे, ते तुसीं वी जरा साथ दिया जो चौंकड़े मार के सदे लिया जे, भाई संतोख सिंह की देन बड़ी वड्डी है, इहनूं आपां विचारना थोड़ा जिहा। बूढ़िया पिंड है जमना नगर जगाधरी तो आपां पौंटे साहब नूं मुड़दे हां सज्जे हाथ है, अंबाला तो तुसीं वेख्या अंबाले तो 60 किलोमीटर जगाधरी है, जगाधरी तो 9 किलोमीटर बूढ़िया, उत्थे भाई साहब ने यह ग्रंथ लिखिया। जे इत्थों जदों भाई साहब जदों रहिंदे सी ना बूढ़िए विच, उत्थे साध संगत दी हालात इन्नी घर दी तंगी वाली सीगी, जदों यह ग्रंथ लिखिया एक कवित लिखदे ने, कहिंदे द्वार पे कर्जदार ठंडे रहिंदे तकार, बिना रोजगार रोजगार खाई अत है। द्वार पे कर्जदार जिन्हां तो महीने का सौदा चुकया हुंदा बाणीए बूआ खड़कांदे, भाई साहब घर ही हो, तेनूं जवाब देण दा हौसला नहीं हुंदा क्योंकि उन्हें पैसे मंगने, वह गालां कढ के चले जांदे आ, द्वार पे कर्जदार ठंडे रहिंदे तकार, गालां कढदे बिना रोजगार बिना रोजगार दे, रोजगार खाइए रोज गालां खाणी पैंदियां, बहुत तंगी च ग्रंथ लिखिया। इस गल का पता महाराजा पटियाला नूं लगा, सरदार करम सिंह राजा सी, वह भाई साहब नूं पटियाले लै गए, मेरे को आओ मैं तां दस्सां। पटियाले 2 महीने का यह मन नहीं लगा, उत्थे दा माहौल ही पसंद नहीं आया। उधरों महाराजा उदय सिंह जी कैथल दे राजे, पटियाले तो 80 किलोमीटर 70 किलोमीटर कैथल शहर, कैथल भाई भगतू जिहड़ी माई भिखां ने गुरु रामदास तों वर मंगिया सी वी सोने की मधाणी होवे ते पोतरे नूं दुध रिड़कदी वेखां। गुरु रामदास ने आख्या सी माई एक बार मंगदी तूं ते 3 मंग ले ने, कहिंदी मैं होर की तुहाडे कोल इक्को ही ते मंगिया वी सोने की मधाणी होवे। महाराज कहिंदे सोने की मधाणी राजिआं कोल हुंदी है, तेरे राज भी होवेगा। पोतरे नूं तां उहदी पुत्र बुढ़े वार ते पुत्र मंगिया, पुत्र भी होवेगा, ते वेखा अखां भी जिहड़ियां ठीक हो जाणगियां, अखां नहीं होंगी सी रो के। ਉਹ ਭਾਈ ਭਗਤੂ ਦੇ ਅੰਸ਼ ਬੰਸ਼ ਵਿੱਚੋਂ ਮਹਾਰਾਜਾ ਉਦੇ ਸਿੰਘ ਕੈਥਲ ਦਾ ਰਾਜਾ ਪਟਿਆਲੇ ਆਇਆ ਸੀ, ਉਹਨੇ ਵੇਖਿਆ ਭਾਈ ਸੰਤੋਖ ਸਿੰਘ ਜੀ ਮਹਾਂਪੁਰਸ਼ ਬੜੇ ਵਿਦਵਾਨ ਨੇ, ਉਹ ਕਹਿਣ ਲੱਗਾ ਜੀ ਮੇਰੇ ਨਾਲ ਚਲੋ। ਪਟਿਆਲੇ ਦਾ ਮਾਹੌਲ ਪਸੰਦ ਨਹੀਂ ਆਇਆ, ਕੈਥਲ ਚਲੇ ਗਏ। ਮਹਾਰਾਜੇ ਨੇ 600 ਗਜ਼ ਦੇ ਵਿੱਚ ਬੜੀ ਵੱਡੀ ਹਵੇਲੀ ਹੁਣ ਵੀ ਖੜੀ ਹੈ। ਸਾਧ ਸੰਗਤ ਜੀ ਅੰਗਰੇਜ਼ਾਂ ਨੇ ਸ਼ੇਕਸਪੀਅਰ ਵਰਗੇ ਦੀਆਂ ਕੋਠੀਆਂ ਸਾਂਭ ਕੇ ਰੱਖੀਆਂ, ਹਿੰਦੂਆਂ ਨੇ ਤੁਲਸੀਦਾਸ ਵਰਗਿਆਂ ਦੇ ਘਰ ਸਾਂਭ ਕੇ ਰੱਖੇ, ਮੁਸਲਮਾਨਾਂ ਨੇ ਸੇਖ ਸ਼ਾਦੀ ਦਾ ਘਰ ਇਰਾਨ ਚ ਸਾਂਭਿਆ ਹੋਇਆ, ਸਿੱਖਾਂ ਦਾ ਉਹ ਜਿਹੜਾ ਵਿਦਵਾਨ ਸੰਤੋਖ ਸਿੰਘ ਹੈ ਨਾ ਉਹਦਾ ਘਰ ਉਹ ਵੇਚਣਾ ਚਾਹੁੰਦੇ ਆ, ਬਾਣੀ ਹੈ ਸਿੱਖ ਲੈਣ ਨੂੰ ਰਾਜੀ ਨਹੀਂ, ਉਹ ਘਰ ਅਜੇ ਵੀ ਕੈਥਲ ਚ ਮੌਜੂਦ ਹੈ। ਭਾਈ ਸੁਖਬੀਰ ਸਿੰਘ ਨੇ ਅੱਜ ਤੋਂ 100 ਸਾਲ ਪਹਿਲਾਂ ਕੋਸ਼ਿਸ਼ ਕੀਤੀ ਸੀ, ਉਹ 30,000 ਰੁਪਇਆ ਮੰਗਦੇ ਸੀ, ਤੇ ਭਾਈ ਸਾਹਿਬ ਕੋਲ 30,000 ਉਦੋਂ ਦੀ ਸੀ, ਹੋਇਆ ਅੱਜ ਉਹ 1.5 ਕਰੋੜ 2 ਕਰੋੜ ਦੀ ਬਣੀ ਪਈ ਹੈ ਪ੍ਰੋਪਰਟੀ। ਪਰ ਜੇ ਸਿੱਖ ਲੈਣਾ ਚਾਹੁਣ ਲੈ ਵੀ ਸਕਦੇ, ਸਾਡਾ ਧਿਆਨ ਹੀ ਨਹੀਂ ਇਸ ਪਾਸੇ ਜਾਂਦਾ। ਭਾਈ ਸਾਹਿਬ ਨੂੰ ਉਹ ਕੋਠੀ ਜਿਹੜੀ ਸੀ ਰਾਜੇ ਉਦੇ ਸਿੰਘ ਨੇ ਦਿੱਤੀ, ਜਿਹਦੇ ਚ ਗ੍ਰੰਥ ਸੂਰਜ ਪ੍ਰਕਾਸ਼ ਲਿਖਿਆ, ਗਰਭਗੰਜਨੀ ਜਪਤੀ ਸਾਹਿਬ ਦਾ ਟੀਕਾ ਵੀ ਉੱਥੇ ਲਿਖਿਆ। ਉਸ ਘਰ ਦੇ ਵਿੱਚ ਰਹਿੰਦੇ ਭਾਈ ਸਾਹਿਬ ਸੰਤੋਖ ਸਿੰਘ ਜੀ ਨੂੰ ਫਿਰ ਆਇਆ ਵੀ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਤਾਂ ਲਿਖ ਲਿਆ ਗੂੜੀਏ ਚ, ਬਾਕੀ ਗੁਰੂਆਂ ਦਾ ਇਤਿਹਾਸ ਅਰਦਾਸ ਕੀਤੀ ਮਹਾਰਾਜ ਖਜ਼ਾਨਾ ਭੇਜੋ। ਮਹਾਰਾਜ ਨੇ ਕਿਹਾ ਸੀ ਸਾਰਾ ਕੁਝ ਅਸੀਂ ਆਪੇ ਕਰਾਵਾਂਗੇ, ਤੇ ਮਹਾਰਾਜ ਹੁਣ ਕਰੋ ਕਿਰਪਾ। ਸਾਧ ਸੰਗਤ ਜੀ ਇੱਕ ਦਿਨ ਦੁਪਹਿਰ ਦੇ ਵੇਲੇ ਬੀਬੀ ਰਾਮ ਕੌਰ ਘਰ ਵਾਲੀ ਪ੍ਰਸ਼ਾਦਾ ਬਣਾ ਰਹੀ ਸੀ, ਤੇ ਕੁਝ ਸਿੰਘ ਜੀ ਮਸਤਾਨੇ ਦਵਾਨੇ ਉਹਨਾਂ ਨੇ ਝੋਲਾ ਪਾਇਆ, ਸ਼ਸਤਰ ਦਸਤਰ ਸਜਾਏ, ਤੇ ਜਿਕਾਰਾ ਬਜਾ ਕੇ ਆ ਗਏ। ਤੁਸੀਂ ਲੋਕ ਕਥਾ ਛੱਕਣਾ ਭਾਈ ਸਾਹਿਬ ਬੜੇ ਨਿਮਰਤਾ ਵਾਲੇ ਸੀ, ਆਏ ਬਾਹਰ ਆਓ ਮਹਾਰਾਜ ਜੀ, ਅੰਦਰ ਬਿਠਾਇਆ, ਨਿਹੰਗ ਸਿੰਘ ਨੂੰ ਪ੍ਰਸ਼ਾਦਾ ਪਾਣੀ ਛਕਾਇਆ। ਉਹ ਨਿਹੰਗ ਸਿੰਘ ਜੀ ਕਹਿਣ ਲੱਗੇ ਕਿ ਕਵੀ ਸਿੰਘ ਜੀ, ਫੌਜਾਂ ਕਿਤੇ ਅੱਗੇ ਚਾਲਾਂ ਮਾਰਨ ਲੱਗੀਆਂ ਤੇ ਆਹ ਸਾਡੇ ਕੋਲ ਨਾ ਕੋਈ ਵਸਤੂ ਹੈ ਤੁਹਾਡੇ ਕੰਮ ਆ ਜਾਏਗੀ, ਤੇ ਰੱਖ ਲਓ ਫਿਰ ਆਵਾਂਗੇ। ਇਹ ਕਹਿ ਕੇ ਪਤਾ ਨੀ ਉਹ ਤਾਂ ਕਦੋਂ ਆਉਣਾ ਸੀ, ਉਹ ਝੋਲਾ ਟੰਗ ਕੇ ਚਲੇ ਗਏ। ਭਾਈ ਸਾਹਿਬ ਨੇ ਕਿਤੋਂ ਦਿਨ ਦੇਖਿਆ, ਫਿਰ ਆਖਿਆ ਵੀ ਉਹ ਕਹਿੰਦੇ ਸੀ ਤੁਹਾਡੇ ਕੰਮ ਆ ਜਾਏਗੀ, ਦੇਖੀਏ ਦੇਖੀ। ਜਦੋਂ ਵਿੱਚੋਂ ਦੇਖਿਆ ਨਾ, ਉਹਦੇ ਵਿੱਚ ਉਹ ਪੁਰਾਣਾ ਸਾਰਾ ਹੀ ਖਰੜੇ ਇਤਿਹਾਸ ਲਿਖਿਆ ਹੋਇਆ ਵੀ ਜਿੱਥੇ ਗਏ ਗੁਰੂ ਸਾਹਿਬ, ਰਾਤੇ ਗਏ, ਉਹ ਗਏ, ਉਹ ਸਾਰਾ ਖਜ਼ਾਨਾ ਵੀ ਮਿਲ ਗਿਆ। ਉਹਨੂੰ ਦੇਖ ਕੇ ਭਾਈ ਸਾਹਿਬ ਨੇ ਸਾਰਾ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ। ਅੱਜ ਜਿਹੜੇ ਜਿਨ੍ਹਾਂ ਨੇ ਸਾਧ ਸੰਗਤ ਜੀ ਜੱਤੀ ਸਾਹਿਬ ਜੀ ਨਾ ਪੜ੍ਹਨਾ ਆਉਂਦਾ, ਉਹ ਕਹਿੰਦੇ ਭਾਈ ਸੰਤੋਖ ਸਿੰਘ ਨੇ ਗੱਪਾਂ ਲਿਖੀਆਂ ਜੀ, ਪੁਰਾਣਾ ਲਿਖਤਾ ਜੀ, ਆਹ ਲਿਖਤਾ। ਸਾਧ ਸੰਗਤ ਜੀ, ਉਹਨਾਂ ਨੂੰ ਮੈਂ ਬੇਨਤੀ ਕਰਦਾ ਹੁੰਦਾ ਵੀ ਭਰਾਓ, ਤੁਸੀਂ ਕੋਈ ਗ੍ਰੰਥ ਬਣਾ ਕੇ ਦੇ ਦਿਓ, ਅਸੀਂ ਉਹਦੀ ਕਥਾ ਕਰ ਲਵਾਂਗੇ, ਸਾਨੂੰ ਵੀ ਲੋੜ ਹੈ ਸੂਰਜ ਪ੍ਰਕਾਸ਼ ਦੀ, ਅਸੀਂ ਚੁੱਪ ਕੇ ਰੱਖ ਜਾਂਗੇ, ਪਰ ਉਹ ਦੇ ਦਿਓ ਸਾਨੂੰ ਇਹਦੇ ਵਰਗਾ ਕੋਈ ਗ੍ਰੰਥ। ਉਹ ਗੱਲਾਂ ਕਰਨੀਆਂ ਸੌਖੀਆਂ ਸਾਧ ਸੰਗਤ ਜੀ, ਪਰ ਬਾਣੀ ਕਹਿੰਦੇ ਤੇ ਨਿੰਦਾ ਜੇ ਗੰਗਾ ਆਣੀ, ਜਿਨ੍ਹਾਂ ਨੇ ਗੰਗਾ ਲਿਆਂਦੀ ਉਹਦੀ ਨਿੰਦਾ ਕਰਦੇ, ਆਪ ਨਾ ਦੇ ਚੁਰੂ ਭਰ ਪਾਣੀ, ਆਪ ਕਿਸੇ ਨੂੰ ਚੁਰੀ ਪਾਣੀ ਨਹੀਂ ਪਿਆ ਸਕਦੇ। ਸੂਰਜ ਪ੍ਰਕਾਸ਼ ਵਰਗਾ ਸਾਡੇ ਕੋਲ ਹੋਰ ਕੋਈ ਗ੍ਰੰਥ ਨਹੀਂ ਇਤਿਹਾਸ ਦਾ। ਜਿੰਨੇ ਇਤਿਹਾਸ ਭਾਈ ਵੀਰ ਸਿੰਘ ਨੇ, ਪ੍ਰਿੰਸੀ ਵੀਰ ਸਿੰਘ ਨੇ, ਪਿਆਰਾ ਸਿੰਘ ਪਦਮ ਨੇ, ਜਿੰਨਾ ਕੁਝ ਲਿਖਿਆ ਡਾਕਟਰਾਂ ਨੇ, ਸਾਰਾ ਇਹਨੂੰ ਵੇਖ ਵੇਖ ਕੇ ਲਿਖਿਆ। ਇਹਨੂੰ ਛੱਡ ਕੇ ਕੁਝ ਲਿਖਦੇ ਨੇ ਤਾਂ ਮੰਨੀਏ ਵੀ ਕੋਈ ਵੱਖਰੀ ਗੱਲ ਲਿਖੀ ਹੋਵੇ। ਸੋ ਭਾਈ ਸਾਹਿਬ ਸੰਤੋਖ ਸਿੰਘ ਜੀ ਉੱਥੇ ਬਹਿ ਕੇ ਲਿਖਿਆ। 1843 ਵਿੱਚ ਸੂਰਜ ਪ੍ਰਕਾਸ਼ ਪੂਰਾ ਹੋਇਆ, ਜਦੋਂ ਆਪ ਜੀ ਅਕਾਲ ਤਖ਼ਤ ਤੇ ਗਏ, ਸਰੀਰ ਬਿਮਾਰ ਹੋ ਚੁੱਕਾ, ਬਹੁਤ ਖੇਚਣ ਲਗਾਤਾਰ, ਲਿਖੀ ਜਾਣਾ ਸਾਰੀ ਜ਼ਿੰਦਗੀ, 63 ਸਾਲ ਦੀ ਉਮਰ ਸੀ, ਛੱਡ ਦਿੱਤਾ। ਅਕਾਲ ਤਖ਼ਤ ਤੇ ਜਦੋਂ ਗਏ ਤਾਂ ਉਸ ਵੇਲੇ ਸਾਰੇ ਦਰਬਾਰ ਸਾਹਿਬ ਦੇ ਪੁਜਾਰੀ ਗ੍ਰੰਥੀ ਫੁੱਲਾਂ ਦੇ ਹਾਰ ਲੈ ਕੇ, ਉਹ ਚੌਂਕ ਜਿੱਧਰ ਘੰਟਾ ਘਰ ਹੈ ਉੱਧਰ ਨੂੰ ਦੌੜੇ ਆਉਂਦੇ। ਉਸ ਵੇਲੇ ਕਿਤੇ ਮਹਾਂਪੁਰਸ਼ ਦਾ ਭਾਈ ਵੀਰ ਸਿੰਘ ਬਿਆਨ ਲਿਖਿਆ ਹੋਇਆ ਉਹਨਾਂ ਦੀ ਜੀਵਨੀ ਵਿੱਚ, ਕਹਿੰਦੇ ਉਹ ਬਜ਼ੁਰਗਾਂ ਨੇ ਦੱਸਿਆ ਵੀ ਅਸੀਂ ਛੋਟੇ ਛੋਟੇ ਸੀ ਆਪਣੇ ਸੰਤਾਂ ਨਾਲ, ਅਸੀਂ ਹਰਿਮੰਦਰ ਸਾਹਿਬ ਨੂੰ ਜਾ ਰਹੇ ਸੀ ਤੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਫੁੱਲਾਂ ਦੇ ਹਾਰ ਲੈ ਕੇ ਬਾਹਰ ਨੂੰ ਦੌੜੇ ਆ ਰਹੇ ਸੀ। ਸਾਡੇ ਸੰਤਾਂ ਨੇ ਪੁੱਛਿਆ ਪੁਜਾਰੀ ਸਿੰਘ ਕਿੱਧਰ ਜਾ ਰਹੇ, ਉਹ ਕਹਿੰਦੇ ਜਿਹੜੇ ਕਵੀ ਨੇ ਗੁਰੂਆਂ ਦਾ ਇਤਿਹਾਸ ਲਿਖਿਆ ਸੂਰਜ ਪ੍ਰਕਾਸ਼, ਉਹ ਆ ਰਹੇ ਸੰਤੋਖ ਸਿੰਘ। ਕਹਿੰਦੇ ਸਾਡੇ ਸੰਤ ਵੀ ਨਾ ਕਹਿੰਦੇ ਮੱਥਾ ਬਾਅਦ ਚ ਦੇਖਾਂਗੇ, ਉਹ ਗ੍ਰੰਥੀਆਂ ਦੇ ਪਿੱਛੇ ਪਿੱਛੇ ਘੰਟਾ ਘਰ ਵੱਲ ਆਏ। ਬਾਬੇ ਬੁੱਢੇ ਦੀ ਬੇਰ ਕੋਲ ਗ੍ਰੰਥੀ ਸਿੰਘ ਪਹੁੰਚੇ ਸੀ ਕਿ ਉਧਰੋਂ ਭਾਈ ਸੰਤੋਖ ਸਿੰਘ ਜੀ ਘੰਟਾ ਘਰ ਥੱਲੇ ਉਤਰੇ, ਪਤਲਾ ਮਲਮਲ ਦਾ ਚੋਲਾ ਪਾਇਆ ਸੀ, ਵੱਡੀ ਤੇ ਗਾਤਰੇ ਪਾਉਂਦੇ ਸੀ, ਚਿੱਟਾ ਕਸ਼ਹਿਰਾ ਤੇ ਚਿੱਟੀ ਦਸਤਾਰ ਸਿੰਘ, ਪਤਲਾ ਜਿਹਾ ਸਰੀਰ, ਕਹਿੰਦੇ ਬੜੀ ਨਿਮਰਤਾ ਨਾਲ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀਆਂ ਨੇ ਜਾ ਕੇ ਫੁੱਲਾਂ ਦੇ ਹਾਰ ਗਲ ਚ ਪਾਏ, ਬਾਬੇ ਟੱਲ ਦੇ ਗ੍ਰੰਥੀਆਂ ਨੇ, ਅਕਾਲ ਤਖ਼ਤ ਦੇ ਪੁਜਾਰੀਆਂ ਨੇ, ਤੇ ਉਹਨੇ ਭਾਈ ਸੰਤੋਖ ਲੰਮਾ ਪੈ ਗਿਆ, ਆਪਣੀ ਦਾੜੀ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦੇ ਚਰਨ ਝਾੜਨ ਲੱਗ ਪਿਆ। ਕਹਿੰਦੇ ਇੰਨੀ ਨਿਮਰਤਾ ਸੀ ਉਹਨਾਂ ਦੇ ਵਿੱਚ। ਹਰਿਮੰਦਰ ਸਾਹਿਬ ਅਕਾਲ ਤਖ਼ਤ ਤੇ ਆ ਕੇ ਗ੍ਰੰਥ ਭੇਟਾ ਕੀਤਾ, ਬੇਨਤੀ ਕੀਤੀ, ਖਾਲਸਾ ਜੀ ਮੇਰੇ ਗਰੀਬ ਤੋਂ ਜੋ ਸੇਵਾ ਹੋਈ ਪ੍ਰਵਾਨ ਕਰਨੀ, ਇਹਦੇ ਬਦਲੇ ਚ ਮੈਨੂੰ ਸਿੱਖੀ ਦੇ ਦੇਣੀ। ਅੱਜ ਕੋਈ ਕਿਤਾਬ ਛੋਟੀ ਜਿਹੀ ਲਿਖਦਾ ਨਾ, ਉੱਤੇ ਲਿਖ ਦਿੰਦਾ ਵੀ ਇਹਦਾ ਰਾਈਟ ਜਿਹੜਾ ਨਾ ਮੇਰੇ ਪੁੱਤਰ ਪੋਤਰੇ ਖਾਂਦੇ ਰਹਿਣਗੇ। ਪਰ ਭਾਈ ਸੰਤੋਖ ਸਿੰਘ ਨੇ ਇੱਕ ਪੈਸਾ ਨਹੀਂ ਮੰਗਿਆ, ਉਹਦੇ ਬਦਲੇ ਚ ਸਿਰਫ ਸਿੱਖੀ ਮੰਗੀ। ਐਸੇ ਕਵੀ ਦੀ ਨਿਮਰਤਾ ਦੇ ਬਚਨ ਇੱਥੇ ਲਿਖ ਰਹੇ ਹੈ, ਮੇਰੀ ਮਤ ਥੋੜੀ ਹੈ, ਗੁਰੂ ਨਾਨਕ ਦੀ ਕਥਾ ਵੱਡੀ ਹੈ, ਲਿਖਦਿਆਂ ਹੋਈਆਂ ਭੁੱਲਾਂ ਮਾਫ਼ ਕਰ ਦੇਣਾ। ਗੁਰੂ ਨੇ ਕਿਰਪਾ ਕਰਕੇ ਮੇਰੇ ਤੋਂ ਇੱਕ ਕਥਾ ਲਿਖਵਾਈ ਹੈ, ਜਿਵੇਂ ਮੈਨੂੰ ਮਤ ਦਿੱਤੀ ਮੇਰੇ ਤੋਂ ਬਣਵਾ ਲਈ, ਲਿਖਾ ਲਈ। ਇਹ ਸੋਹਣੀ ਕਥਾ ਮੈਂ ਉਵੇਂ ਹੀ ਕਹਿ ਸਕਿਆ ਜਿਵੇਂ ਗੁਰੂ ਨੇ ਕੁਹਾਈ ਹੈ। ਇਹ ਗੁਰੂ ਕੇ ਸਿੱਖਾਂ ਨੂੰ ਮੁਕਤੀ ਦੇਣ ਵਾਲੀ ਕਥਾ, ਪਰਮੇਸ਼ਰ ਗੁਰੂ ਨਾਨਕ ਦੀ ਕਥਾ ਹੈ। ਸ੍ਰੀ ਗੁਰੂ ਨਾਨਕ ਦੇ ਚਰਨਾਂ ਤੇ ਮੈਂ ਮੱਥਾ ਟੇਕਦਾ ਹਾਂ, ਮੈਂ ਦੁੱਖਾਂ ਨੂੰ ਦੂਰ ਕਰਨ ਵਾਲੇ ਗੁਰੂ ਅੰਗਦ ਦੇਵ ਨੂੰ ਸਿਮਰਦਾ ਹਾਂ, ਮੈਂ ਗੁਰੂ ਅਮਰਦਾਸ ਨੂੰ ਹਿਰਦੇ ਚ ਧਿਆਨਦਾ ਹਾਂ, ਮੈਂ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਣ ਗਾਉਂਦਾ ਹਾਂ, ਗੁਰੂ ਅਰਜਨ ਦੇਵ ਜੋ ਵਿਘਨਾਂ ਦਾ ਨਾਸ ਕਰਨ ਵਾਲੇ ਹਨ, ਜੋ ਗੁਰੂ ਹਰਗੋਬਿੰਦ ਸਾਹਿਬ ਸਿੱਖ ਦੇ ਹਿਰਦੇ ਚੰਗੀ ਮਤ ਦਾ ਪ੍ਰਕਾਸ਼ ਕਰਨ ਵਾਲੇ ਹਨ, ਗੁਰੂ ਹਰਗਾਇ ਸਾਹਿਬ ਨੂੰ ਹੱਥ ਜੋੜ ਕੇ
ਨਮਸਕਾਰ ਕਰਦਾ ਹਾਂ। ਫਿਰ ਮੈਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਨੂੰ ਮਨਾਉਂਦਾ ਹਾਂ। ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਬੜੇ ਕਿਰਪਾਲੂ ਹਨ। ਦਸਵੇਂ ਪਾਤਸ਼ਾਹ ਮਹਾਬਲੀ ਯੋਧੇ ਸ੍ਰੀ ਗੁਰੂ ਗੋਬਿੰਦ ਸਿੰਘ ਵੱਡਿਆਂ ਤੋਂ ਵੱਡੇ ਹਨ। ਮੈਂ ਇਹਨਾਂ ਦੇ ਚਰਨਾਂ ਤੇ ਵਾਰ ਵਾਰ ਧਰਤੀ ਤੇ ਸਿਰ ਧਰ ਕੇ ਮੱਥਾ ਟੇਕਦਾ ਹਾਂ। ਵਾਰ ਵਾਰ ਜਗਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦਾ ਹਾਂ। ਪਰ ਮੇਰੇ ਗੁਰੂ ਸਿਮਰਨ ਦੇ ਪੁੰਜ ਸਨ, ਪ੍ਰਭੂ ਦੇ ਪਿਆਰੇ ਸਨ,
ਸੰਤ ਸਿੰਘ ਸੁਖਨਾਮ
ਜਿਹਨਾਂ ਮਹਾਂਪੁਰਸ਼ਾਂ ਦਾ ਨਾਮ ਬਾਬਾ ਗਿਆਨੀ ਸੰਤ ਸਿੰਘ ਸੀ। ਸ੍ਰੀ ਹਰਿਮੰਦਰ ਸਾਹਿਬ ਦੇ ਜਿੰਨਾ ਸੋਨਾ ਲੱਗਾ ਇਹ ਬਾਬਾ ਗਿਆਨੀ ਸੰਤ ਸਿੰਘ ਜੀ ਨੇ ਲਵਾਇਆ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੂੰ ਉਹਨਾਂ ਨੇ ਹੁਕਮ ਦਿੱਤਾ ਇਹ ਸੇਵਾ ਕਰਾਉਣੀ ਹੈ। ਸ਼ੇਰੇ ਪੰਜਾਬ ਨੇ ਸਾਰੀ ਸੇਵਾ ਕਰਾਈ। ਥੱਲੇ ਲਿਖਿਆ ਹੋਇਆ ਕਿ ਸ੍ਰੀ ਹਰਿਮੰਦਰ ਕੀ ਸੰਗ ਸਫੈਦ ਕੀ ਸਵਰਨ ਕੀ ਸੇਵਾ ਕਰਾਈ ਸ੍ਰੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਤੇ ਮਾਰਫਤ ਗਿਆਨੀ ਸੰਤ ਸਿੰਘ ਜੀ ਕੀ। ਗਿਆਨੀ ਸੰਤ ਸਿੰਘ ਜੀ ਸਿਮਰਨ ਦੇ ਪੁੰਜ ਮਹਾਨ ਵਿਦਵਾਨ ਹੋਏ ਨੇ, ਬਹੁਤ ਵੱਡੇ। ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਮੈਂ ਗਰੀਬ ਨੇ ਇਹ ਵਿਦਿਆ ਲਈ ਹੈ। ਜਿਨ੍ਹਾਂ ਤੋਂ ਮੈਂ ਇਹ ਵਿਦਿਆ ਪੜ੍ਹਿਆ ਹਾਂ ਮੇਰੇ ਗੁਰੂ ਗਿਆਨੀ ਸੰਤ ਸਿੰਘ ਜੀ ਹੋਏ ਨੇ। ਉਹਨਾਂ ਮਹਾਂਪੁਰਸ਼ਾਂ ਨੂੰ ਮੈਂ ਮੱਥਾ ਟੇਕਦਾ ਹਾਂ ਜਿਨ੍ਹਾਂ ਦੀ ਕਿਰਪਾ ਨਾਲ ਦਸ ਗੁਰੂ ਸਾਹਿਬਾਂ ਦੀ ਕਥਾ ਤੇ ਉਹਨਾਂ ਦਾ ਇਤਿਹਾਸ ਲਿਖ ਸਕਿਆ ਹਾਂ। ਹੁਣ ਕਵੀ ਜੀ ਦੱਸਦੇ ਆ ਵੀ ਜਮਨਾ ਬੜੀ ਸੋਹਣੀ ਵਗਦੀ ਹੈ। ਉਸ ਜਿੱਥੇ ਰਹਿ ਰਹੇ ਨੇ ਉਹ ਜਗ੍ਹਾ ਦੀ ਲੋਕੇਸ਼ਨ ਦੱਸ ਰਹੇ ਨੇ। ਪੌਂਟਾ ਸਾਹਿਬ ਤੋਂ ਜਮਨਾ ਢਲਦੀ ਹੈ, ਜਗਾਦਰੀ ਵੱਲ ਆਉਂਦੀ ਹੈ। ਜਗਾਦਰੀ ਤੋਂ 12 ਕਿਲੋਮੀਟਰ ਤੇ ਜਮਨਾ ਹੈ ਤੇ ਉਹਦੇ ਨੇੜੇ ਬੂੜੀਆ ਪਿੰਡ ਹੈ। ਜਿਹੜੀ ਪਾਪਾਂ ਨੂੰ ਸੰਤਪ ਕਰਨ ਵਾਲੀ ਮੰਨੀ ਜਾਂਦੀ ਹੈ। ਜਿੱਥੇ ਸਾਧ ਸੰਗਤ ਦੀ ਸੁਭ ਮਤ ਆਉਂਦੀ ਹੈ ਜਾ ਕੇ ਇਸ਼ਨਾਨ ਕਰਕੇ, ਜਿਹਦਾ ਨੀਲਾ ਨੀਲਾ ਜਲ ਹੈ, ਜਿਹੜੀ ਭਗਵਾਨ ਕ੍ਰਿਸ਼ਨ ਦੀ ਪਿਆਰੀ ਹੈ, ਔਰ ਜਿਹੜੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੌਂਟਾ ਵਸਾਇਆ ਹੈ, ਜਿਹੜੀ ਸੂਰਜ ਦੀ ਬੇਟੀ ਹੈ, ਜਿਹੜੀ ਜਮਦੂਤਾਂ ਦਾ ਡਰ ਜਮ ਦੀ ਭੈਣ ਜਮਨਾ ਹੈ। ਹਾਂਜੀ, ਜਮਾਂ ਦਾ ਡਰ ਦੂਰ ਕਰਨ ਵਾਲੀ ਜਮਨਾ ਦੇ ਕੰਡੇ ਦੇ ਇੱਕ ਪਿੰਡ ਹੈ ਬੂੜੀਆ। ਕਵੀ ਦਾ ਉੱਥੇ ਘਰ ਹੈ, ਕਵੀ ਰਾਜ ਸੰਤੋਖ ਸਿੰਘ ਜੀ ਉੱਥੇ ਰਹਿੰਦੇ ਸਨ ਉਸ ਵੇਲੇ। ਹਾਂਜੀ, ਉੱਥੇ ਬੂੜੀਏ ਦੇ ਵਿੱਚ ਸ੍ਰੀ ਗੁਰੂ ਨਾਨਕ ਪ੍ਰਕਾਸ਼ ਇਹ ਗ੍ਰੰਥ ਪੂਰਾ ਹੋਇਆ ਹੈ, ਜਿਹਦੇ ਵਿੱਚ ਗੁਰੂ ਦਾ ਜਸ ਬੜਾ ਸੋਹਣਾ ਬਿਆਨ ਕੀਤਾ ਹੈ। ਸ੍ਰੀ ਅੰਮ੍ਰਿਤਸਰ, ਨਨਕਾਣਾ ਸਾਹਿਬ, ਪੰਜਾ ਸਾਹਿਬ, ਹਜੂਰ ਸਾਹਿਬ, ਪਟਨਾ ਸਾਹਿਬ ਜਿੰਨੇ ਗੁਰਦੁਆਰੇ ਹਨ ਉਹਨਾਂ ਸਾਰਿਆਂ ਦੀ ਯਾਤਰਾ ਕਰ ਕਰਕੇ ਉੱਥੇ ਖੋਜਿਆ ਜਾਵੇ ਇਤਿਹਾਸ ਨੂੰ। ਔਰ ਇਹ ਕਥਾ ਸਾਰੇ ਜਗ੍ਹਾ ਤੇ ਲਿਖੀ ਔਰ ਵੇਖੀ ਹੈ ਜਾ ਕੇ ਸਥਾਨਾਂ ਤੇ। ਜਿਹੜੇ ਬਜ਼ੁਰਗਾਂ ਕੋਲੋਂ, ਸਿੱਖਾਂ ਕੋਲੋਂ ਸੁਣੀਆਂ ਸਾਖੀਆਂ ਸਾਰੀਆਂ, ਭਾਈ ਬਾਲੇ ਦੀ ਜਨਮ ਸਾਖੀ, ਭਾਈ ਮਨੀ ਸਿੰਘ ਵਾਲੀ ਜਨਮ ਸਾਖੀ, ਭਾਈ ਮਿਹਰਬਾਨ ਵਾਲੀ ਜਨਮ ਸਾਖੀ, ਸਾਰੀਆਂ ਜਨਮ ਸਾਖੀਆਂ ਪੜ੍ਹ ਕੇ
ਮੱਖਣ
ਕਹਿੰਦੇ ਜਿਵੇਂ ਲੱਸੀ ਚੋਂ ਮੱਖਣ ਵੱਖਰਾ ਕਰ ਲਈਦਾ, ਮੱਖਣ ਵਰਗੇ ਨਿਚੋੜ ਕੱਢ ਲਿਆ ਹੈ ਸਾਰੇ ਗ੍ਰੰਥਾਂ ਵਿੱਚੋਂ ਤੇ ਲੱਸੀ ਛੱਡ ਦਿੱਤੀ ਹੈ। ਬੜੀ ਸੁੰਦਰ ਕਵਿਤਾ ਗੁਰੂ ਦੀ ਕਿਰਪਾ ਨਾਲ ਮੈਂ ਬਣਾਈ ਹੈ। ਗੁਰੂ ਖਾਲਸਾ ਪੰਥ ਨੂੰ ਬੜੀ ਚੰਗੀ ਲੱਗੀ ਹੈ। ਕਵੀ ਜੀ ਕਹਿੰਦੇ ਜਿੱਥੇ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੋਵੇ, ਖਾਲਸਾ ਜੀ ਉਹਨੂੰ ਪੜ੍ਹ ਕੇ ਸੁਣ ਕੇ ਗੁੱਸਾ ਨਾ ਕਰਿਆ ਜੇ, ਮੈਂ ਵੀ ਇਨਸਾਨ ਆ, ਭੁੱਲਣਹਾਰ ਹਾਂ, ਕਿਰਪਾ ਕਰਕੇ ਉਹਨੂੰ ਠੀਕ ਕਰ ਲਿਆ ਜੇ, ਮੇਰੇ ਤੋਂ ਭੁੱਲ ਹੋ ਗਈ। ਦੇਖੋ ਇਹ ਨਿਮਰਤਾ, ਅੱਜ ਕੱਲ੍ਹ ਕੋਈ ਮੰਨਦਾ ਵੀ ਮੇਰੀ ਗੱਲ ਤੇ ਗਲਤੀ ਹੈ, ਆਪਣੀ ਗਲਤ ਨੂੰ ਵੀ ਸਹੀ ਕਹੀ ਜਾਂਦੇ ਆ। ਤੇ ਮਹਾਂਪੁਰਸ਼ ਕਿੱਡੇ ਚੰਗੇ ਆ, ਉਹ ਕਹਿੰਦੇ ਮੇਰੇ ਕੋਲੋਂ 100 ਗਲਤੀਆਂ ਹੋ ਸਕਦੀਆਂ,
ਜੇ ਗਲਤੀ ਹੋ ਗਈ ਤੇ ਮਾਫ ਕਰ ਦਿਆ ਜੇ ਖਾਲਸਾ ਜੀ ਜੋ ਗੁਰੂ ਖਾਲਸੇ ਨੂੰ ਚੰਗੀ ਲੱਗੇ ਅੰਗੀਕਾਰ ਕਰਿਆ ਜੇ ਦਾਸ ਦੀ ਸੇਵਾ ਕਿਉਂਕਿ ਵੱਡੇ ਜਿਹੜੇ ਹੁੰਦੇ ਨੇ ਬੱਚੇ ਦੀ ਲੀਲਾ ਵੇਖ ਕੇ ਗੁੱਸਾ ਨਹੀਂ ਕਰਦੇ ਹੁੰਦੇ ਬੱਚਾ ਪੁੱਠੇ ਸਿੱਧੇ ਕੰਮ ਕਰਦਾ ਵੱਡੇ ਵੇਖ ਕੇ ਖੁਸ਼ ਹੁੰਦੇ ਵੀ ਚਲੋ ਬੱਚਾ ਖੇਡਦਾ ਪਿਆ ਮੈਂ ਤਾਂ ਖੇਡ ਰਿਹਾ ਮੈਂ ਕੋਈ ਗੁਰੂ ਨਾਨਕ ਦੀ ਕਥਾ ਦਾ ਅੰਤ ਨਹੀਂ ਪਾ ਰਿਹਾ ਹਾਂਜੀ ਕਹਿੰਦੇ ਬੱਚਾ ਤੋਤਲੀ ਜ਼ਬਾਨ ਨਾਲ ਬੋਲਦਾ ਉਹਨੂੰ ਸਾਫ਼ ਬੋਲਣਾ ਵੀ ਨਹੀਂ ਆਉਂਦਾ ਪਰ ਵੱਡੇ ਬੰਦੇ ਉਹਦੀ ਤੋਤਲੀਆਂ ਗੱਲਾਂ ਸੁਣ ਕੇ ਗੁੱਸਾ ਥੋੜਾ ਕਰਦੇ ਆ ਖੁਸ਼ ਹੁੰਦੇ ਆ ਮੇਰੀਆਂ ਤੋਤਲੀਆਂ ਹੀ ਪ੍ਰਵਾਨ ਕਰ ਲਿਆ ਜੇ ਕਵੀ ਜੀ ਕਹਿੰਦੇ ਗੁੱਸਾ ਨਾ ਕਰਿਆ ਜੇ ਖਾਲਸਾ ਜੀ ਛੋਟੇ ਜਾਣ ਕੇ ਮੈਨੂੰ ਕਿਰਪਾ ਕਰਿਆ ਜੀ ਤੁਸੀਂ ਵੱਡੇ ਹੋ ਪੰਥ ਖਾਲਸਾ ਵੱਡਾ ਹੈ ਮੈਂ ਤੁਹਾਡਾ ਬੱਚਾ ਹਾਂ ਹਾਂਜੀ ਵੱਡਿਆਂ ਦੇ ਇਹ ਲੱਛਣ ਹੁੰਦੇ ਆ ਕਿ ਉਹ ਛੋਟਿਆਂ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਦੇ ਭੁੱਲਾਂ ਚੁੱਕਾਂ ਨਹੀਂ ਦੇਖਦੇ ਵੱਡਾ ਉਹੀ ਹੁੰਦਾ ਹਾਂਜੀ ਪਰ ਜਿਹੜੇ ਮੰਦਮਤੀ ਹੁੰਦੇ ਮੋਟੀ ਬੁੱਧੀ ਵਾਲੇ ਉਹ ਝਗੜਾ ਹੀ ਚਾਹੁੰਦੇ ਆ ਉਹ ਕਹਿੰਦੇ ਵੀ ਕਲੇਸ਼ ਪਿਆ ਰਹੇ ਲੜਾਈ ਹੁੰਦੀ ਰਹੇ ਤੇ ਉਹਨਾਂ ਨੂੰ ਕੋਈ ਸਿਆਣਾ ਥੋੜਾ ਕਹਿੰਦਾ ਝਗੜੇ ਪਾਉਣ ਵਾਲੇ ਨੂੰ ਕੌਣ ਸਿਆਣਾ ਕਹਿੰਦਾ ਕਿਤੇ ਕਹਿੰਦੇ ਉਹਨਾਂ ਮੂਰਖਾਂ ਨਾਲ ਕੋਈ ਨਿਬੇੜਾ ਹੋ ਵੀ ਨਹੀਂ ਸਕਦਾ ਮੂਰਖਾਂ ਨੂੰ ਤੇ ਬ੍ਰਹਮਾ ਵੀ ਨਹੀਂ ਸਮਝਾ ਸਕਦਾ ਅਸੀਂ ਕੀ ਚੀਜ਼ ਆ ਮਹਾਰਾਜ ਕਹਿੰਦੇ ਬ੍ਰਹਮਾ ਹੋ ਟੁੱਟੇ ਉਹ ਨਾ ਮਾਨੇ ਤੇ ਬ੍ਰਹਮਾ ਵੀ ਆ ਕੇ ਕਵੇ ਨਾ ਵੀ ਆ ਗੱਲ ਕਰਤਾ ਏਦਾਂ ਨੀ ਹੁੰਦਾ ਅਸੀਂ ਤੈਨੂੰ ਵੀ ਨੀ ਜਾਣਦੇ ਕਹਿੰਦੇ ਉਹ ਤੇ ਬ੍ਰਹਮਾ ਦੀ ਵੀ ਗੱਲ ਨੀ ਮੰਨਦੇ ਸਾਡੀ ਕੀ ਮੰਨਣੀ ਉਹਨਾਂ ਨੇ ਮੈਂ ਤਾਂ ਖਾਲਸੇ ਪੰਥ ਕੋਲੋਂ ਗੁਰਸਿੱਖੀ ਦੀ ਮੰਗ ਕਰਦਾ ਮੈਨੂੰ ਸਿੱਖੀ ਦੇ ਦਿਓ ਕਵੀ ਜੀ ਕਹਿੰਦੇ ਆ ਜਿਹਦੇ ਨਾਲ ਕਲਿਆਣ ਹੁੰਦਾ ਜੀਵ ਆਤਮਾ ਦਾ ਭਲਾ ਹੁੰਦਾ ਹਾਂਜੀ ਮਨ ਦੀਆਂ ਮਨਸਾ ਖਤਮ ਹੋ ਜਾਣ ਮੇਰੇ ਕੋਈ ਮੰਗ ਨਾ ਹੋਵੇ ਕਵੀ ਜੀ ਮੰਗਦੇ ਮਹਾਰਾਜ ਕੋਲੋਂ ਕਿ ਮੇਰੀ ਕੋਈ ਇੱਛਾ ਨਾ ਰਹੇ ਸਾਰੀਆਂ ਇੱਛਾ ਖਤਮ ਹੋ ਜਾਣ ਬਸ ਗੁਰੂ ਨਾਨਕ ਦਾ ਪਿਆਰ ਹੀ ਚਾਹੀਦਾ ਹਾਂਜੀ ਸ਼ਾਂਤੀ ਮਿਲ ਜਾਂਦੀ ਹੈ ਸਿੱਖੀ ਮਿਲ ਜਾਂਦੀ ਹੈ ਹੋਰ ਕੀ ਚਾਹੀਦਾ ਕਹਿੰਦੇ ਏਕਾ ਲਾ ਕੇ ਅੱਗੇ ਆਠਾ ਲਾ ਦਿਓ ਫਿਰ ਇੱਕ ਹੋਰ ਆਠਾ ਲਾ ਕੇ ਅੱਗੇ ਫਿਰ ਇੱਕ ਸੂਨਿਆ ਜੀਰੋ ਲਾ ਦਿਓ ਇੱਕ ਅੱਠ ਫਿਰ ਅੱਠ ਤੇ ਫਿਰ ਜੀਰੋ ਦੱਸੋ ਕਿੰਨੇ ਬਣ ਗਏ 1880 ਹਾਂਜੀ ਗੁਰੂ ਨਾਨਕ ਦੇ ਜਨਮ ਦਿਨ ਵਾਲੇ ਕੱਤਕ ਦੀ ਪੂਰਨਮਾਸੀ ਅਵਤਾਰ ਪੂਰਬ ਵਾਲੇ ਦਿਨ ਗ੍ਰੰਥ ਪੂਰਾ ਕਰ ਦਿੱਤਾ ਕਵੀ ਜੀ ਨੇ
ਦੇਵਾ ਸਿੰਘ ਪਿਤੇ ਜਨਮ
ਮੇਰੇ ਪਿਤਾ ਜੀ ਬਾਬਾ ਦੇਵਾ ਸਿੰਘ ਜੀ ਸਨ ਉਹਨਾਂ ਤੋਂ ਮੈਂ ਜਨਮ ਲਿਆ ਆਪਣੇ ਪਿਤਾ ਦਾ ਵੀ ਨਾਮ ਲੈਂਦੇ ਹਨ
ਸੰਤੋਖ ਸਿੰਘ ਨਾਮ
ਇਸ ਗਰੀਬ ਦਾ ਨਾਮ ਕਵੀ ਸੰਤੋਖ ਸਿੰਘ ਹੈ
ਵਰ ਮੰਗੋ ਸਤਸੰਗ ਕੋ
ਸਾਧ ਸੰਗਤ ਕੋਲੋਂ ਸਾਧ ਸੰਗਤ ਦਾ ਹੀ ਵਰ ਮੰਗਦਾ ਪੰਥ ਖਾਲਸਾ ਮੈਨੂੰ ਦੇਵੇਗੀ ਕਿ ਮੈਨੂੰ ਇੱਕ ਵਾਰ ਮਿਲ ਜਾਏ ਮੇਰੀ ਸਾਰੀ ਜ਼ਿੰਦਗੀ ਸੰਤਾਂ ਗੁਰਸਿੱਖਾਂ ਦੀ ਨਾਮ ਜਪਣ ਵਾਲੇ ਦੀ ਸੰਗਤ ਚ ਲੰਘੇ
ਸਾਰੇ ਸਤਿਗੁਰੂ ਪ੍ਰਣਾਮ
ਸਤਿਗੁਰਾਂ ਨੂੰ ਪ੍ਰਣਾਮ ਕਰਦੇ ਹਨ ਕਵੀ ਜੀ
ਭਰਪੂਰ ਹੋਏ ਔਗਨ
ਮੇਰੇ ਚ ਗੁਣ ਕੋਈ ਨੀ ਔਗਨਾਂ ਨਾਲ ਮੈਂ ਭਰਿਆ ਹੋਇਆ
ਕਾਮ ਕ੍ਰੋਧ ਪੂਰ ਹੂੰ ਕੀ ਬਿਰਧਤਾ ਕਰਦ ਕੀ
ਮੇਰੀ ਕਾਮ ਕ੍ਰੋਧ ਲੋਭ ਮੋਹ ਭਾਵ ਦੀ ਲਿਸਟ ਬੜੀ ਲੰਮੀ ਹੋਈ ਪਈ ਹੈ
ਹੋਇਓ ਮਨ ਚੂਰ ਚੂਰ ਰਹੀ ਮਤ ਝੂਰ ਝੂਰ
ਵਿਕਾਰਾਂ ਨਾਲ ਮੇਰਾ ਮਨ ਚੂਰ ਚੂਰ ਹੋਇਆ ਤੇ ਮਤ ਮੇਰੀ ਝੂਰਦੀ ਰਹਿੰਦੀ ਹੈ ਵੀ ਮੇਰਾ ਜੀਵਨ ਵਿਸ਼ਿਆਂ ਵਿਕਾਰਾਂ ਚ ਹੀ ਲੰਘ ਰਿਹਾ ਹੈ ਕਹਿੰਦੇ ਮੈਨੂੰ ਕੋਈ ਦੁੱਖ ਦਰਦ ਦਾ ਇਲਾਜ ਕਰਨ ਵਾਲਾ ਲੱਭਦਾ ਨਹੀਂ ਦੁਨੀਆਂ ਉੱਤੇ ਸਾਰੇ ਪਾਸੇ ਮੈਂ ਦੂਰ ਦੂਰ ਦੇਖ ਬੈਠਾ ਹਾਂ
ਮੇਰੇ ਗੁਰ ਪੂਰਨ ਸੰਤੋਖ ਸਿੰਘ ਪੂਰਨ
ਜਦੋਂ ਦੁਖੀ ਹੋ ਕੇ ਗੁਰੂ ਨਾਨਕ ਦੀ ਸ਼ਰਨ ਆਇਆ ਪੂਰਾ ਗੁਰੂ ਮਿਲਿਆ ਹੈ ਸੰਤੋਖ ਸਿੰਘ ਜੀ ਕਹਿੰਦੇ ਹਨ ਮੈਨੂੰ
2 ਲੱਖ ਦੁੱਖ ਪੂਰ ਗੱਤ ਏਕ ਲਈ ਨਰਕ ਕੀ
ਉਹਨਾਂ ਨੇ ਮੈਨੂੰ ਮੇਰੇ ਦੁੱਖ ਵੇਖ ਕੇ ਬਾਂਹ ਫੜ ਲਈ ਹੈ ਤੇ ਆਪਣੀ ਸ਼ਰਨ ਵਿੱਚ ਲਾ ਕੇ ਪਾਰ ਲੰਘਾ ਦਿੱਤਾ ਹੈ
ਨਾਮ ਹੈ ਸ਼ਰਨ ਸੁਰ ਪਾਵਨ ਪਤਿਤ ਰੂਰ
ਮੇਰੇ ਗੁਰੂ ਨਾਨਕ ਗੁਰੂ ਗੋਬਿੰਦ ਦਾ ਨਾਮ ਹੈ ਸ਼ਰਨ ਸੂਰ ਸ਼ਰਨ ਆਇਆ ਦੀ ਲਾਜ ਰੱਖਣ ਵਾਲਾ ਮੇਰਾ ਗੁਰੂ ਤੇ ਪਾਵਨ ਪਤਿਤ ਪਾਪੀਆਂ ਨੂੰ ਪਤਿਤ ਕਰਨ ਵਾਲਾ ਪਤਿਤਾਂ ਨੂੰ ਪਵਿੱਤਰ ਕਰਨ ਵਾਲਾ ਹੈ
ਰੱਖ ਹੈ ਜ਼ਰੂਰ ਲਾਜ ਆਪਣੇ ਬਿਰਧ ਕੀ
ਜ਼ਰੂਰ ਆਪਣੇ ਬਿਰਧ ਦੀ ਲਾਜ ਰੱਖੇਗਾ ਗੁਰੂ
ਬੰਦਨਾ ਕੋ ਲੇਤ ਹੀ ਅਬੰਧਤਾ ਕੋ ਦੇਤ ਜਨ
ਗੁਰੂ ਨਾਨਕ ਕੈਸੇ ਹਨ ਦੋ ਹੱਥ ਜੋੜ ਕੇ ਮੱਥਾ ਟੇਕ ਦੇਵੇ ਸਿੱਖ ਦੇ ਬੰਧਨ ਕੱਟ ਦਿੰਦੇ ਹਨ ਸਿੱਖ ਦੇ ਕੋਲੋਂ ਪ੍ਰੇਮ ਪ੍ਰੀਤ ਲੈ ਕੇ ਉਹਨੂੰ ਪ੍ਰਤੀਤ ਦਿੰਦੇ ਨੇ ਪ੍ਰੀਤ ਲੈਂਦੇ ਨੇ ਤੇ ਪ੍ਰਤੀਤ ਭਰੋਸਾ ਦਿੰਦੇ ਨੇ ਗੁਰੂ ਸਿੱਖ ਨੂੰ ਹਾਂਜੀ ਜਿਹੜਾ ਉਹਨਾਂ ਨੂੰ ਆਪਣੇ ਮਨ ਦਾ ਭਾਵ ਭੇਟਾ ਕਰ ਦੇਵੇ ਉਹਨੂੰ ਗੁਰੂ ਸਾਹਿਬ ਪ੍ਰਭਾਵ ਦੇ ਦਿੰਦੇ ਨੇ ਆਪਣਾ ਨਿਰਗੁਣ ਵਾਲਿਆਂ ਨੂੰ ਗੁਣਵਾਨ ਬਣਾ ਦਿੰਦੇ ਨੇ ਥੋੜੀ ਅਗਰ ਭਾਗ ਥੋੜੀ ਜਿੰਨੀ ਭੇਟਾ ਲੈ ਕੇ ਥੋੜੀ ਜਿਹੀ ਭੇਟਾ ਲੈ ਕੇ ਜਮਾਂ ਤੋਂ ਭੇਟ ਕਰ ਦਿੰਦੇ ਫਿਰ ਜਮ ਦੇ ਮੱਥੇ ਨੀ ਲੱਗਣ ਦਿੰਦੇ ਸਿੱਖ ਨੂੰ
ਸਤਿਗੁਰੂ ਨਾਨਕ ਜੀ ਕਰੁਣਾ ਨਿਕੇਤ ਹੈ
ਸ੍ਰੀ ਗੁਰੂ ਨਾਨਕ ਦੇਵ ਜੀ ਕਰੁਣਾ ਦੇ ਘਰ ਦਇਆ ਦੇ ਘਰ ਹਨ ਸਿੱਖ ਦੇ ਮਨ ਦਾ ਹੰਕਾਰ ਲੈ ਕੇ ਅਹੰ ਬ੍ਰਹਮ ਅਸਮੀ ਦਾ ਗਿਆਨ ਦੇ ਦਿੰਦੇ ਆਤਮਾ ਪਰਮਾਤਮਾ ਨੂੰ ਇੱਕ ਮਿੰਟ ਕਰ ਦਿੰਦੇ
ਮਨ ਲੇਤ ਕਰਨ ਮੈਂ ਮੁਕਤ ਕੋ ਦੇਤ ਹੈ
ਸਿੱਖ ਦਾ ਮਨ ਲੈ ਲੈਂਦੇ ਆ ਤੇ ਸਿੱਖ ਨੂੰ ਮੁਕਤੀ ਦੇ ਦਿੰਦੇ ਆ ਮਨ ਲੇਤ ਚਰਨ ਮੈਂ ਆਪਣੇ ਚਰਨਾਂ ਚ ਸਿੱਖ ਦਾ ਮਨ ਰੱਖ ਲੈਂਦੇ ਆ ਉਹਦੇ ਬਦਲੇ ਤੈਨੂੰ ਮੁਕਤੀ ਦੇ ਦਿੰਦੇ ਆ ਇਹੋ ਜਿਹੇ ਗੁਰੂ ਨਾਨਕ ਸਾਹਿਬ ਜੀ
ਸੋ ਕਵੀ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਸਮਾਪਤ ਮਸਤ ਮਸਤ
ਇਹ ਸਮਾਪਤ ਕੀਤਾ ਹੈ ਸੋ ਸਾਧ ਸੰਗਤ ਜੀ ਗ੍ਰੰਥ ਦਾ ਭੋਗ ਪਿਆ ਸੰਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਈਆਂ ਵੱਲੋਂ ਵੀ ਜਗਾਰਾ ਆਵੇ ਤੁਮ ਸਤਿ ਸ੍ਰੀ ਅਕਾਲ ਸੋ ਸਾਧ ਸੰਗਤ ਜੀ ਬੜੇ ਪਿਆਰ ਨਾਲ ਆਪ ਜੀ ਨੇ ਕਥਾ ਸੁਣੀ ਮਹਾਰਾਜ ਸਾਹਿਬ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ ਆਪਣੀ ਭਗਤੀ ਆਪਣੀ ਪਿਆਰ ਸ਼ਰਧਾ ਬਖਸ਼ਣ ਸਮਾਂ ਭਾਵੇਂ ਅੱਜ ਥੋੜਾ ਜ਼ਿਆਦਾ ਲਿਆ ਸੰਗਤਾਂ ਤੋਂ ਮਾਫ਼ੀ ਚਾਹੁੰਦੇ ਹਾਂ ਪਰ ਇਹ ਰਸ ਹੀ ਐਸਾ ਹੈ ਮਹਾਂਪੁਰਸ਼ਾਂ ਦੇ ਬਚਨ ਕਰਦਿਆਂ ਹੋਇਆ ਸਮਾਂ ਲੱਗਾ ਉਹਨਾਂ ਚੁੱਪਾਂ ਦੀ ਸੀਮਾ ਸੋ ਸਮਾਪਤੀ ਦਾ ਮੰਗਲ ਕਰੀਏ ਹੇ ਗੋਬਿੰਦ ਹੇ ਗੋਪਾਲ ਹੇ ਪ੍ਰਾਣਨਾਥ ਨਾਥ ਸਖੇ ਦੀਨ ਦਰਦਨ ਹੇ ਸਮਰਾਥ ਕੰਮ ਪੂਰਨ ਮੋਹੇ ਮਾਇਆ ਆਨੰਦ ਗੁਰੂ ਮਹਾਂ ਪਿਆਰ ਨਾਨਕ ਪਾਰੋ ਪਾਰ ਆਏ ਬਲ ਸਰਣਾਗਤੀ ਕਿਰਪਾ ਨਿਧ ਦਇਆ ਹੇ ਗੰਦਰ ਹਰ ਮਨ ਬਸਤ ਨਾਨਕ ਹੋਤਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਵਾਹਿਗੁਰੂ ਜੀ ਕਾ ਖਾਲਸਾ